ਗੁਰੂ ਨਾਨਕ ਪਦ ਬੰਦਨ ਪਦ ਬੰਦਨ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪਰ ਕਾ ਸ਼੍ਰੀ ਹਰ ਰਾਏ ਨਮੋ ਨਮੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ
ਪੁਨ ਪੁਨ ਸੀਸ
ਪੁਨ ਪੁਨ
ਸੀਸ
ਬੰਦੋ
ਬਾਰ
ਬਾਰ
ਜਗਦੀਸ
ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ
ਸੋਇ
ਵਾਹਿਗੁਰੂ ਜੀ ਕੀ ਫਤਿਹ ਹੈ
ਬਿਘਨ ਬਿਨਾਸ਼ਨ
ਸੋਇ
ਦੁਹਰਾ ਅਬ ਆਗੇ ਵਰਣਨ ਕਰੋ ਕਵੀ ਜੀ ਰਹੇ ਗੁਰਪਾਤ ਸੁਜਸਕ ਬਿਤਨ ਮੈਂ ਕਰਿਓ ਲੀਤ ਪਏ ਧਨ ਰਾਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤ ਉਤਕ੍ਰਿਸ਼ਟ ਸਤਿਗੁਰੂ ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਉਰਹਾਰੀ ਰੇ ਐਸੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਚ ਸੰਧਿਆ ਵਖਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਕਲਗੀਧਰ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧੰਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਪਿਆਰੇ ਭਾਈ ਦਇਆ ਸਿੰਘ ਜੀ ਵੱਲੋਂ ਖਾਲਸੇ ਪੰਥ ਨੂੰ ਦਿੱਤਾ ਹੋਇਆ ਗਿਆਨ ਦਿੱਤਾ ਹੋਇਆ ਉਪਦੇਸ਼ ਉਹ ਆਪ ਜੀ ਨੇ ਪਿਛਲੇ ਕੁਝ ਦਿਨਾਂ ਦੀ ਕਥਾ ਵਿੱਚ ਸਰਵਣ ਕੀਤਾ ਹੈ ਗੁਰਮਤਿ ਸਿਧਾਂਤ ਦਾ ਨਿਰਣਾ ਅਖੀਰ ਵਿੱਚ ਕਰਦਿਆਂ ਭਾਈ ਦਇਆ ਸਿੰਘ ਜੀ ਨੇ ਹੀ ਦੱਸਿਆ ਕਿ ਦੁਨੀਆਂ ਦੇ ਜਿਤਨੇ ਵੀ ਕਰਮ ਧਰਮ ਨੇ ਸਭ ਤੋਂ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ ਇਸ ਕਰਕੇ ਗੁਰਸਿੱਖ ਨੇ ਉਦੋਂ ਤੱਕ ਨਾਮ ਜਪਣਾ ਜਦੋਂ ਤੱਕ ਉਹਦੇ ਘੱਟ ਵਿੱਚ ਸਾਹ ਚੱਲਦੇ ਹਨ ਹਰ ਦਮ ਹਰ ਸਾਹ ਨਾਲ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰਨੀ ਦਮ ਦਮ ਸਦਾ ਸੰਭਾਲਦਾ ਦਾਮਨਾ ਵਿਰਥਾ ਜਾਏ ਵਾਲੀ ਅਵਸਥਾ ਗੁਰਸਿੱਖ ਨੇ ਬਣਾ ਕੇ ਰੱਖਣੀ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਇਹ ਅਵਸਥਾ ਦੇ ਵਿੱਚ ਗੁਰਸਿੱਖ ਨੇ ਟਿਕ ਕੇ ਰਹਿਣਾ। ਹੁਣ ਅੱਗੇ ਕਵੀਆਂ ਦੇ ਪ੍ਰਸੰਗ ਚੱਲਣ ਲੱਗੇ ਨੇ। ਇਹ ਕਲਗੀਧਰ ਦੀ ਵਡਿਆਈ ਹੈ ਜੋ ਕਵੀਆਂ ਨੇ ਗਾਈ, ਬੜੇ ਬੜੇ ਸੋਹਣੇ ਛੰਦ ਕਵਿਤ ਸਵਈਏ ਉਹ ਕਵੀ ਦਸਵੇਂ ਪਾਤਸ਼ਾਹ ਦੀ ਸਿਫਤ ਵਿਚ ਗਾ ਰਹੇ ਨੇ, ਤੇ ਜਿਹੜੇ ਸੰਚੇ ਚੋਂ ਉਹਨਾਂ ਕਵੀਆਂ ਨੂੰ ਇਹ ਵਿਦਿਆ ਮਿਲੀ ਹੈ, ਉਸੇ ਸੰਚੇ ਵਿਚੋਂ ਇਹ ਵਿਦਿਆ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਮਿਲੀ ਹੈ। ਇਸ ਕਰਕੇ ਜਦੋਂ ਉਹਨਾਂ ਕਵੀਆਂ ਦੇ ਕਵਿਤ ਲਿਖਦੇ ਨੇ ਤੇ ਕਈ ਵਾਰ ਭਾਈ ਸੰਤੋਖ ਸਿੰਘ ਦੇ ਮਨ ਵਿਚ ਵੀ ਹੁਲਾਸ ਆਉਂਦਾ ਤੇ ਉਹ ਆਪਣੇ ਵੱਲੋਂ ਵੀ ਕਈ ਕਵਿਤ ਗੁਰੂ ਕਲਗੀਧਰ ਦੀ ਸਿਫਤ ਵਿਚ ਉਚਾਰਦੇ ਨੇ। ਮਹਾਰਾਜ ਮੈਂ ਵੀ ਤੁਹਾਡੇ ਚਰਨਾਂ ਦਾ ਕਵੀ ਹਾਂ, ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਅਬ ਆਗੇ ਵਰਣਨ ਕਰੋ ਕਵੀ ਜੇ ਰਹਿ ਗੁਰਪਾਲ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੁਣ ਅੱਗੇ ਵਰਣਨ ਕਰਦਾ ਹਾਂ, ਉਹ ਕਥਾ ਵਰਣਨ ਕਰਦਾ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿਚ ਕਵੀ ਰਹਿੰਦੇ ਸਨ, ਜਿਹੜੇ ਕਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਰਨ ਚ ਰਹਿ ਕੇ ਮਹਾਰਾਜ ਜੀ ਦਾ ਸੁਜਸ ਕਰਦੇ ਸਨ, ਬੜੇ ਬੜੇ ਸੋਹਣੇ ਕਵਿਤ, ਬੜੇ ਬੜੇ ਸੁੰਦਰ ਛੰਦ ਮਹਾਰਾਜ ਜੀ ਦੀ ਉਪਮਾ ਵਿਚ ਗਾਇਨ ਕਰਦੇ ਸਨ। ਹੁਣ ਉਹਨਾਂ ਕਵੀਆਂ ਦੇ ਜਿਹੜੇ ਕਵਿਤ ਨੇ, ਹਜ਼ੂਰੀ ਕਵੀਆਂ ਦੇ ਜੋ ਕਵਿਤ ਨੇ, ਉਹ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਸੁਜਸ ਕਵਿਤਨ ਮੈਂ ਕਰਿਓ ਲੀਤ ਭਏ ਤਨ ਰਾਸ।
ਕਵੀਆਂ ਵੱਲੋਂ ਸਤਿਗੁਰਾਂ ਦਾ ਜਿਹੜਾ ਗਾਇਆ ਗਿਆ ਸੁਜਸ ਹੈ ਕਵਿਤਾਂ ਵਿਚ, ਉਹ ਮੈਂ ਦੱਸਾਂਗਾ ਕਿ ਕਿਵੇਂ ਉਹ ਕਵੀ ਸਤਿਗੁਰਾਂ ਦਾ ਸੁਜਸ ਕਰਦੇ ਨੇ, ਮਹਾਰਾਜ ਗੁਰੂ ਕਲਗੀਧਰ ਦੀ ਮਹਿਮਾ ਗਾਇਨ ਕਰਦੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਕਵੀਆਂ ਨੂੰ ਬੇਅੰਤ ਮਾਇਆ ਦੇ ਗੱਫੇ ਦੇ ਕੇ ਗੁਰੂ ਘਰੋਂ ਵਰੋ ਸੌਂਦੇ ਨੇ, ਖੁੱਲੀ ਮਾਇਆ ਦੇ ਕੇ ਉਹਨਾਂ ਕਵੀਆਂ ਦੀ ਗਰੀਬੀ ਨੂੰ ਦੂਰ ਕਰਦੇ ਹਨ।
ਤਨ ਅਰਥੀ ਤਨ ਗਨ ਕੋ ਪਾਇਓ।
ਖਾਲਸਾ ਜੀ ਜਿਹੜੇ ਕਵੀ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੇ ਨੇ, ਸਭ ਦੀ ਆਪੋ ਆਪਣੀ ਬਿਰਤੀ ਹੈ। ਕਈ ਕੇਵਲ ਧਨ ਅਰਥੀ ਹਨ ਜਿਨ੍ਹਾਂ ਨੂੰ ਕੇਵਲ ਮਾਇਆ ਦੀ ਲੋੜ ਹੈ, ਰੁਪਈਆਂ ਦੀ ਲੋੜ ਹੈ, ਉਹ ਜਿਹੜੇ ਧਨ ਅਰਥੀ ਧਨ ਦੇ ਲੋੜਵੰਦ ਨੇ। ਹੁਣ ਗੁਜਰਾਨ ਵਾਸਤੇ ਤਾਂ ਧਨ ਵੀ ਚਾਹੀਦਾ ਨਾ, ਮਾਇਆ ਗੁਜਰਾਨ ਕਹੀ ਹੈ ਮਹਾਂਪੁਰਖਾਂ ਨੇ, ਤੇ ਗ੍ਰਿਸਤੀਆਂ ਦਾ ਕੰਮ ਤਾਂ ਮਾਇਆ ਬਿਨਾਂ ਸਰਦਾ ਹੀ ਨਹੀਂ ਹੈ, ਚੱਲਦਾ ਹੀ ਨਹੀਂ ਹੈ। ਤਾਂ ਹੀ ਕਲਗੀਧਰ ਜੀ ਨੇ ਵੀ ਕਿਹਾ ਆਦਿ ਭਵਾਨੀ ਇਸਰੀ ਮਾਇਆ ਜਾ ਕੋ ਨਾਮ, ਤਿਸ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਮਾਇਆ ਦੇ ਨਾਲ ਬਹੁਤ ਸਾਰੇ ਕਾਰਜ ਸਿੱਧ ਹੁੰਦੇ ਨੇ ਗ੍ਰਿਸਤੀਆਂ ਦੇ। ਇਸ ਕਰਕੇ ਹੁਣ ਜਿਹੜੇ ਧਨ ਦੇ ਅਰਥੀ ਨੇ, ਜਿਨ੍ਹਾਂ ਨੂੰ ਧਨ ਦੀ ਚਾਹਨਾ ਹੈ, ਉਹ ਸਤਿਗੁਰਾਂ ਕੋਲ ਆਉਂਦੇ ਨੇ, ਉਹਨਾਂ ਨੂੰ ਮਹਾਰਾਜ ਜੀ ਦੇ ਪਾਸੋਂ ਬੇਅੰਤ ਮਾਇਆ ਦੇ ਗੱਫੇ ਪ੍ਰਾਪਤ ਹੁੰਦੇ ਹਨ।
ਨਿਜ ਬੁੱਧ ਕਰ ਗੁਰਦੇਵ ਰਜਾਇਓ,
ਉਹ ਆਪਣੀ ਬੁੱਧੀ ਦੇ ਬਲ ਨਾਲ ਜਿਹੜੇ ਸੋਹਣੇ ਕਵਿਤ ਬਣਾ ਕੇ ਲਿਆਉਂਦੇ ਨੇ, ਸੋਹਣੇ ਛੰਦ ਬਣਾ ਕੇ ਲਿਆਉਂਦੇ ਨੇ, ਉਹ ਕਵਿਤ ਤੇ ਛੰਦ ਮਹਾਰਾਜ ਜੀ ਨੂੰ ਆ ਕੇ ਸੁਣਾਉਂਦੇ ਨੇ, ਪਰ ਸਤਿਗੁਰਾਂ ਨੂੰ ਸਰਵਣ ਕਰਾ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਆਪਣੇ ਤੇ ਰਜਾਉਂਦੇ ਨੇ, ਮਹਾਰਾਜ ਜੀ ਨੂੰ ਪ੍ਰਸੰਨ ਕਰਦੇ ਹਨ।
ਅਪਰ ਪਦਾਰਥ ਜਿਨ ਕਿਨ ਚਾਹ ਦਸਮ ਗੁਰੂ ਤੇ ਲੀਨ ਸੁਪਾਹਾ।
ਧਨ ਤੋਂ ਇਲਾਵਾ ਹੋਰ ਵੀ ਜੇ ਕਿਸੇ ਨੂੰ ਕੋਈ ਪਦਾਰਥ ਚਾਹੀਦਾ ਹੁੰਦਾ ਸੀ, ਕਿਸੇ ਕਵੀ ਨੂੰ, ਕਿਸੇ ਵਿਦਵਾਨ ਨੂੰ ਕਿਸੇ ਵਸਤੂ ਦੀ ਲੋੜ ਹੁੰਦੀ ਸੀ, ਤਾਂ ਉਹ ਵੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ ਹੈ।
ਮਹਾ ਉਦਾਰ ਮੁਕਤ ਲੋ ਦੇਤ,
ਉਦਾਰ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਹਿਰਦਾ ਇਤਨਾ ਉਦਾਰ ਹੈ, ਉਦਾਰ ਦਾ ਮਤਲਬ ਹੁੰਦਾ ਖੁੱਲਾ ਦਿਲ, ਇਤਨਾ ਖੁੱਲਾ ਦਿਲ ਹੈ ਮਹਾਰਾਜ ਜੀ ਦਾ, ਇਤਨੀ ਖੁੱਲ ਦਿਲੀ ਹੈ ਸਤਿਗੁਰਾਂ ਦੇ ਅੰਦਰ, ਇਤਨੀ ਉਦਾਰਤਾ ਹੈ ਕਿ ਜੇ ਕਿਰਪਾ ਕਰ ਦਿੰਦੇ ਨੇ ਤੇ ਜਿਹੜੇ ਕਵੀ ਗੁਰੂ ਸਾਹਿਬ ਦਾ ਸੁਜਸ ਕਰਦੇ ਨੇ ਉਹਨਾਂ ਨੂੰ ਮੁਕਤੀ ਤੱਕ ਵੀ ਬਖਸ਼ ਦਿੰਦੇ ਹਨ। ਧਨ ਤਾਂ ਇੱਕ ਪਾਸੇ ਰਿਹਾ, ਮਾਇਆ ਤਾਂ ਇੱਕ ਪਾਸੇ ਰਹੀ, ਜਦੋਂ ਟੁੱਟ ਪੈਂਦੇ ਨੇ ਤੇ ਫਿਰ ਮੁਕਤੀ ਦਾ ਦਾਨ ਵੀ ਬਖਸ਼ ਦਿੰਦੇ ਹਨ।
ਕਿਉਂ ਦਿਸ਼ਤੇ ਕਵੀ ਤਿਆਗ ਨਕੇਤ,
ਚਾਰਾਂ ਦਿਸ਼ਾਵਾਂ ਤੋਂ ਗੁਰੂ ਸਾਹਿਬ ਦਾ ਸੁਜਾਤ ਸੁਣ ਕੇ ਕਿ ਸਤਿਗੁਰੂ ਜੀ ਕਵੀਆਂ ਦੀ ਬੜੀ ਕਦਰ ਕਰਦੇ ਨੇ, ਕਵੀਆਂ ਦੀ ਕਦਰ ਕਰਦੇ ਨੇ ਕਿਉਂਕਿ ਗੁਰੂ ਕਲਗੀਧਰ ਆਪ ਬੜੇ ਵੱਡੇ ਮਹਾਨ ਕਵੀ ਨੇ, ਦਸਵੇਂ ਪਾਤਸ਼ਾਹ ਆਪ ਖੁਦ ਬੜੇ ਵੱਡੇ ਮਹਾਨ ਕਵੀ ਨੇ। ਹੁਣ ਜਿਹਦੇ ਅੰਦਰ ਜਿਹੜਾ ਗੁਣ ਹੋਵੇ ਉਸ ਗੁਣ ਦੀ ਕਦਰ ਉਹਨੂੰ ਪਤਾ ਹੁੰਦੀ ਹੈ ਵੀ ਇਸ ਗੁਣ ਦੀ ਕਦਰ ਕੀ। ਕਵੀਆਂ ਦੀ ਕਦਰ ਕਰਦੇ ਨੇ ਕਿਉਂਕਿ ਸਤਿਗੁਰੂ ਆਪ ਬੜੇ ਵੱਡੇ ਮਹਾਨ ਕਵੀ ਵੀ ਨੇ। ਸੂਰਮਿਆਂ ਦੀ ਕਦਰ ਕਰਦੇ ਨੇ ਕਿਉਂਕਿ ਆਪ ਬੜੇ ਵੱਡੇ ਮਹਾਨ ਸੂਰਮੇ ਵੀ ਨੇ। ਇਹ ਕਿਤਨੇ ਮਹਾਨ ਕਵੀ ਨੇ ਇਹ ਕਲਗੀਧਰ ਦੀ ਬਾਣੀ ਪੜ੍ਹ ਕੇ ਪਤਾ ਲੱਗ ਜਾਂਦਾ ਜਦੋਂ ਪੜ੍ਹਦੇ ਹਾਂ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ, ਸੁਰੰਗ ਸਵਾਰੇ ਕੋਟ ਤੁਰੰਗ, ਕੁਰੰਗ ਸਿਕੂਦਤ ਪੌਨਕ ਗੌਨ ਕੁਜਾਤ ਨਿਵਾਰੇ, ਭਾਰੀ ਭੁਜਾਨਕ ਭੂਪ ਪਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋਂ ਕਹਾਂ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਕਲਗੀਧਰ ਦੀ ਕਵਿਤਾ ਹੈ ਨਾ ਇਹ, ਇਹ ਦਸਵੇਂ ਪਾਤਸ਼ਾਹ ਦੀ ਰਚਨਾ ਹੈ। ਕਿਤਨੇ ਸੁੰਦਰ ਛੰਦ ਮਹਾਰਾਜ ਜੀ ਨੇ ਰਚੇ ਨੇ, ਜਦੋਂ ਫਾਰਸੀ ਵਿਚ ਰਚਦੇ ਨੇ ਤੇ ਫਾਰਸੀ ਚ ਕਮਾਲ ਕਰ ਦਿੰਦੇ ਨੇ, ਜੇ ਸੰਸਕ੍ਰਿਤ ਵਿਚ ਉਚਾਰਦੇ ਤੇ ਸੰਸਕ੍ਰਿਤ ਵਿਚ ਕਮਾਲ ਕਰ ਦਿੰਦੇ ਨੇ, ਜੇ ਬ੍ਰਿਜ ਭਾਸ਼ਾ ਚ ਉਚਾਰਦੇ ਨੇ ਤੇ ਬ੍ਰਿਜ ਭਾਸ਼ਾ ਵਿਚ ਕਮਾਲ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਵੀਆਂ ਦੇ ਬੜੇ ਕਦਰ ਸ਼ਨਾਸ਼ੀ ਨੇ। ਤੋ ਇਹ ਸੁਣ ਕੇ ਚਾਰਾਂ ਦਿਸ਼ਾਵਾਂ ਦੇ ਜਿਹੜੇ ਕਵੀ ਨੇ ਉਹ ਚੱਲ ਕੇ ਆਪਣੇ ਘਰਾਂ ਨੂੰ ਤਿਆਗ ਕੇ ਮਹਾਰਾਜ ਜੀ ਕੋਲ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਹਨ।
ਅਨੰਦਪੁਰ ਕੀ ਨਸਬਾਸਾ,
ਕਵੀਆਂ ਨੇ ਆਪਣੇ ਘਰ ਛੱਡ ਹੀ ਦਿੱਤੇ, ਕਹਿੰਦੇ ਇੱਥੇ ਰਹਿ ਕੇ ਕੀ ਲੈਣਾ, ਭੁੱਖਮਰੀ ਨਾਲ ਮਰਦੇ ਆ, ਲੋਕਾਂ ਨੂੰ ਸਾਡੀ ਕਵਿਤਾ ਦੀ ਕਦਰ ਹੀ ਕੋਈ ਨੀ। ਉੱਥੇ ਚੱਲਦਿਆਂ ਜਿੱਥੇ ਸਾਡੀ ਕਵਿਤਾ ਦਾ ਮੁੱਲ ਪੈਣਾ, ਜਿੱਥੇ ਸਾਡੀ ਕਵਿਤਾ ਦੀ ਕਦਰ ਪੈਣੀ ਹੈ, ਤੇ ਉਹ ਨਗਰੀ ਹੈ ਸ੍ਰੀ ਅਨੰਦਪੁਰ ਸਾਹਿਬ। ਕਹਿੰਦੇ ਉਹ ਆ ਕੇ ਨਾ ਕਵੀ ਸ੍ਰੀ ਅਨੰਦਪੁਰ ਸਾਹਿਬ ਚ ਵਸਣ ਲੱਗ ਪਏ, ਅਨੰਦਪੁਰ ਸਾਹਿਬ ਚ ਆ ਕੇ ਉਹਨਾਂ ਕਵੀਆਂ ਨੇ ਆਪਣੇ ਰਹਿਣ ਬਸੇਰੇ ਬਣਾ ਲਏ।
ਸੁਤ ਬਿਤ ਆਗ ਪਾਏ ਸੁਖ ਰਸਾ,
ਕਲਗੀਧਰ ਦੇ ਚਰਨਾਂ ਵਿਚੋਂ ਉਹਨਾਂ ਕਵੀਆਂ ਨੂੰ ਪੁੱਤਰ ਬਿਤ ਧਨ ਸੰਪਦਾ ਸੁਜਸ ਵਡਿਆਈ ਸਭ ਕੁਝ ਮਹਾਰਾਜ ਜੀ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ।
ਜੀ ਨਿਸ਼ਕਾਮ ਮੁਕਤ ਹੀ ਦੇ,
ਜਿਹੜੇ ਨਿਸ਼ਕਾਮ ਹੋ ਕੇ ਸੇਵਾ ਕਰਦੇ ਨੇ, ਹੁਣ ਸਾਰੇ ਤਾਂ ਨੀ ਨਾ ਮੁੱਲ ਖੱਟਣਾ ਚਾਹੁੰਦੇ, ਕਈ ਨਿਸ਼ਕਾਮ ਵੀ ਨੇ ਜਿਹੜੇ ਕੇਵਲ ਗੁਰੂ ਸਾਹਿਬ ਦਾ ਸੁਜਸ ਕਰਨ ਦੇ, ਭਾਈ ਨੰਦ ਲਾਲ ਜੀ ਵਰਗੇ, ਭਾਈ ਨੰਦ ਲਾਲ ਜੀ ਵਰਗੇ, ਭਾਈ ਧੰਨਾ ਸਿੰਘ ਜੀ ਵਰਗੇ ਜਿਹੜੇ ਕਵੀ ਨੇ ਨਿਸ਼ਕਾਮ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਜਸ ਕਰਦੇ ਨੇ। ਜਿਹੜੇ ਨਿਸ਼ਕਾਮ ਹੋ ਕੇ ਸੁਜਸ ਕਰਦੇ ਨੇ ਉਹਨਾਂ ਨੂੰ ਮਹਾਰਾਜ ਜੀ ਨੇ ਮੁਕਤੀ ਦਾ ਦਾਨ ਦੇ ਦਿੱਤਾ ਹੈ।
ਕਿਤਕ ਸੰਪਦਾ ਅਰ ਗਤ ਲਈ,
ਕਈਆਂ ਨੇ ਮਹਾਰਾਜ ਜੀ ਕੋਲੋਂ ਸੰਪਦਾ ਵਿਭੂਤੀ ਪ੍ਰਾਪਤ ਕੀਤੀ ਹੈ, ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ।
ਚਾਰੋਂ ਚੱਕਣ ਗੁਰ ਜਸ ਫੈਲਾ,
ਚੱਕਾਂ ਵਿਚ ਚਾਰ ਚੱਕ ਦਾ ਮਤਲਬ ਹੈ ਚਾਰ ਦਿਸ਼ਾਵਾਂ, ਉੱਤਰ ਦੱਖਣ ਪੂਰਬ ਪੱਛਮ, ਚਾਰਾਂ ਦਿਸ਼ਾਵਾਂ ਵਿਚ ਮਹਾਰਾਜ ਗੁਰੂ ਕਲਗੀਧਰ ਦਾ ਜਸ ਫੈਲਿਆ ਹੋਇਆ ਹੈ।
ਮਨੋ ਚੰਦ ਉਜਲ ਬਿਨ ਮੈਲਾ,
ਕਹਿੰਦੇ ਇਸ ਤਰ੍ਹਾਂ ਸੁਜਸ ਫੈਲਿਆ ਹੋਇਆ ਦਸਵੇਂ ਪਾਤਸ਼ਾਹ ਦਾ ਚਾਰਾਂ ਦਿਸ਼ਾਵਾਂ ਵਿਚ, ਮਾਨੋ ਆਕਾਸ਼ ਵਿਚ ਚੰਦਰਮਾ ਉਜਵਲ ਰੰਗ ਦੇ ਵਿਚ ਪ੍ਰਕਾਸ਼ ਰਿਹਾ ਬਿਨਾਂ ਮੈਲ ਤੋਂ, ਬਿਨਾਂ ਮਲੀਨਤਾਈ ਤੋਂ। ਕਹਿੰਦੇ ਆਕਾਸ਼ ਵਿਚ ਜਿਵੇਂ ਚੰਦਰਮਾ ਫੈਲਦਾ, ਏਦਾਂ ਮਹਾਰਾਜ ਜੀ ਦਾ ਸੁਜਸ ਬਿਨਾਂ ਮਲ ਤੋਂ, ਬਿਨਾਂ ਕਿਸੇ ਦੂਸ਼ਣ ਤੋਂ ਫੈਲ ਰਿਹਾ ਹੈ।
ਕੀਤਕ ਕਵੀਆਂ ਕੇਰਕ ਬਿਤ,
ਸੰਤੋਖ ਸਿੰਘ ਜੀ ਕਹਿੰਦੇ ਹੁਣ ਉਹਨਾਂ ਕਵੀਆਂ ਵਿਚੋਂ ਕਈ ਕਵੀਆਂ ਦੇ ਜਿਹੜੇ ਉਚਾਰੇ ਹੋਏ ਕਵਿਤ ਹਨ।
ਲਿਖੋ ਸੁਨਾਵਨ ਕੇਤ ਮਿਤ,
ਜਨੋ ਹੇ ਪਿਆਰੇ ਸਰੋਤਿਓ, ਤੁਸੀਂ ਗੁਰੂ ਕੇ ਜਸ ਨੂੰ ਸਰਵਣ ਕਰਨ ਵਾਲਿਓ, ਮੈਂ ਉਹ ਕਵਿਤ ਇੱਥੇ ਲਿਖਦਾ ਹਾਂ, ਤੁਹਾਨੂੰ ਸੁਣਾਉਣ ਵਾਸਤੇ ਲਿਖਦਾ ਹਾਂ।
ਗੁਰ ਸਿੱਖਣ ਕੇ ਤੇਰੇ ਜਾਮਨ,
ਕਵਿਤ ਮੈਂ ਗੁਰੂ ਕਲਗੀਧਰ ਦੇ ਸੁਜਸ ਦੇ ਜੋ ਉਹਨਾਂ ਕਵੀਆਂ ਨੇ ਕਹੇ ਨੇ, ਜੋ ਮੈਨੂੰ ਪ੍ਰਾਪਤ ਹੋਏ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਕਵਿਤ ਮੈਂ ਇੱਥੇ ਇਸ ਕਰਕੇ ਲਿਖ ਰਿਹਾ, ਇਸ ਕਰਕੇ ਸੁਣਾ ਰਿਹਾ ਕਿ ਮੈਨੂੰ ਗੁਰੂ ਕੇ ਸਿੱਖਾਂ ਦੀ ਖੁਸ਼ੀ ਪ੍ਰਾਪਤ ਹੋਵੇ, ਗੁਰਸਿੱਖਾਂ ਦੀਆਂ ਖੁਸ਼ੀਆਂ ਮਿਲਣ, ਇਸ ਕਰਕੇ ਮੈਂ ਉਹ ਕਵਿਤ ਇੱਥੇ ਉਚਾਰਨ ਕਰਨ ਲੱਗਾ ਹਾਂ।
ਹਰ ਪ੍ਰਭ ਲੋਕਨ ਜਿਨ ਮਨ ਪਾਵਨ,
ਪ੍ਰਭੂ ਦੇ ਲੋਕ ਜਿਨ੍ਹਾਂ ਦੇ ਮਨ ਬੜੇ ਪਵਿੱਤਰ ਨੇ, ਪਾਵਨ ਨੇ, ਉਹਨਾਂ ਨੂੰ ਮੈਂ ਮਹਾਰਾਜ ਦਸਵੇਂ ਪਾਤਸ਼ਾਹ ਦਾ ਸੁਜਾ ਸਰਵਣ ਕਰਾਵਾਂਗਾ ਇਹਨਾਂ ਕਵਿਤਾ ਰਾਹੀਂ ਜੋ ਕਵਿਤ ਉਹਨਾਂ ਕਵੀਆਂ ਨੇ ਗਾਏ ਹਨ।
ਹੇ ਕਲਗੀਧਰ ਕੀ ਬਰਕਥਾ।
ਹੇ ਭਾਈ, ਗੁਰੂ ਕਲਗੀਧਰ ਪਾਤਸ਼ਾਹ ਦੀ ਜਿਹੜੀ ਕਥਾ ਹੈ ਨਾ, ਉਹ ਬੜੀ ਸ੍ਰੇਸ਼ਟ ਹੈ। ਬਰ ਦਾ ਮਤਲਬ ਹੁੰਦਾ ਸ੍ਰੇਸ਼ਟ, ਬੜੀ ਸ੍ਰੇਸ਼ਟ ਕਥਾ ਹੈ ਗੁਰੂ ਕਲਗੀਧਰ ਜੀ ਦੀ।
ਜਥਾ ਮਤੀ ਸੁਣੀਐ ਤਥਾ।
ਮੇਰੀ ਜਿੰਨੀ ਕੁ ਮਤ ਹੈ, ਮੈਂ ਉਸ ਮਤ ਅਨੁਸਾਰ ਸਤਿਗੁਰਾਂ ਦੀ ਕਥਾ ਕਥਨ ਕਰਦਾ ਹਾਂ, ਤੁਸੀਂ ਪਿਆਰ ਨਾਲ ਸਰਵਣ ਕਰੋ।
ਅਦਭਿਤ ਕਰੇ ਚੇਤ ਗੁਣ ਖਾਨੇ।
ਉਹਨਾਂ ਦੀ ਖਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਚ ਬੇਅੰਤ ਗੁਣ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ, ਕਿਤਨੇ ਗੁਣਾਂ ਦੇ ਮਾਲਕ ਨੇ ਸਤਿਗੁਰੂ ਜੀ।
ਕਹੇ ਜਿਨੋ ਭਈ ਪਾਵਨ ਬਾਨੀ।
ਔਰ ਜਿਨ੍ਹਾਂ ਦੇ ਚਰਿੱਤਰ ਬੜੇ ਅਦਭੁਤ ਹਨ, ਅਦਭੁਤ ਕਰੇ ਚਰਿੱਤ ਗੁਣ ਖਾਨੀ, ਜਿਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਚਰਿੱਤਰ ਕੌਤਕ ਕੀਤੇ ਨੇ, ਜਿਨ੍ਹਾਂ ਚਰਿੱਤਰਾਂ ਦੇ ਬਾਰੇ ਮੈਂ ਇੱਥੇ ਕਥਨ ਕਰਦਾ ਹਾਂ, ਔਰ ਜਿਸ ਦੇ ਕਹਿਣ ਨਾਲ ਰਸਨਾ ਪਵਿੱਤਰ ਹੋ ਜਾਂਦੀ ਹੈ, ਬਾਣੀ ਪਵਿੱਤਰ ਹੋ ਜਾਂਦੀ ਹੈ।
ਗੁਰ ਕੀ ਦਾਤ ਵੀਰਤਾ ਭਾਰੇ।
ਗੁਰਾਂ ਦੀਆਂ ਦਾਤਾਂ ਜੋ ਉਹਨਾਂ ਕਵਿਤਾਂ ਵਿੱਚ ਕਵੀਆਂ ਨੇ ਗਾਈਆਂ ਨੇ, ਜੋ ਉਹਨਾਂ ਕਵੀਆਂ ਨੂੰ ਮਿਲਿਆ ਨਾ ਗੁਰੂ ਸਾਹਿਬ ਕੋਲੋਂ, ਉਹ ਕਵੀਆਂ ਨੇ ਜੋ ਅਨੁਭਵ ਕੀਤਾ ਉਹਨਾਂ ਨੇ ਉਹ ਕਵਿਤਾ ਵਿੱਚ ਗਾਇਆ ਹੈ। ਫਿਰ ਗੁਰੂ ਕਲਗੀਧਰ ਦੀ ਜਿਹੜੀ ਮਹਾਨ ਵੀਰਤਾ ਹੈ, ਸੂਰ ਵੀਰਤਾ ਹੈ, ਉਸ ਨੂੰ ਉਹਨਾਂ ਕਵੀਆਂ ਨੇ ਗਾਇਨ ਕੀਤਾ ਹੈ।
ਵਿੱਚ ਕਵਿਤਨ ਜਥਾ ਉਚਾਰੇ।
ਜਿਵੇਂ ਉਹਨਾਂ ਕਵਿਤਾ ਦੇ ਵਿੱਚ ਗੁਰੂ ਸਾਹਿਬ ਦੀ ਵੀਰਤਾ, ਸਤਿਗੁਰਾਂ ਦੀ ਉਦਾਰਤਾ, ਸਤਿਗੁਰਾਂ ਦੀ ਦਿਆਲਤਾ ਉਚਾਰਨ ਕੀਤੀ ਗਈ ਹੈ, ਉਹ ਕਵਿਤ ਮੈਂ ਇੱਥੇ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਅਬ ਸੋ ਲਿਖੋ ਕਵੀਆਂ ਕਹਿ ਜੈਸੇ।
ਉਹਨਾਂ ਕਵੀਆਂ ਨੇ ਜਿਵੇਂ ਕਹੀ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਉਹਨਾਂ ਕਵੀਆਂ ਵੱਲੋਂ ਕਹੇ ਹੋਏ ਜਿਹੜੇ ਕਵਿਤ ਨੇ, ਜਿਹੜੇ ਉਹਨਾਂ ਕਵੀਆਂ ਨੇ ਗੁਰੂ ਸਾਹਿਬ ਦੀ ਉਪਮਾ ਵਿੱਚ ਕਹੇ ਨੇ, ਉਹ ਮੈਂ ਹੁਣ ਇੱਥੇ ਕਹਿੰਦਾ ਹਾਂ।
ਸੁਣੋ ਖਾਲਸਾ ਉਪਮਾ ਤੈਸੇ।
ਖਾਲਸਾ ਜੀ, ਹੁਣ ਉਹ ਉਪਮਾ ਤੁਸੀਂ ਸੁਣੋ, ਜਿਹੜੀ ਉਪਮਾ ਉਹਨਾਂ 52 ਕਵੀਆਂ ਨੇ ਗੁਰੂ ਕਲਗੀਧਰ ਦੇ ਦਰਬਾਰ ਵਿਚ ਰਹਿ ਕੇ ਜੋ ਵੇਖਿਆ। ਇੱਕ ਤਾਂ ਹੁੰਦਾ ਸੁਣ ਕੇ ਲਿਖਣਾ, ਇੱਕ ਹੁੰਦਾ ਸਾਹਮਣੇ ਵੇਖ ਕੇ ਉਚਾਰਨ ਕਰਨਾ। ਉਹਦੀ ਸੋਭਾ ਕੋਈ ਨਿਆਰੀ ਹੁੰਦੀ ਹੈ, ਉਹਦੀ ਵੱਖਰੀ ਸੋਭਾ ਹੁੰਦੀ ਹੈ। ਕਹਿੰਦੇ ਉਹਨਾਂ ਕਵੀਆਂ ਨੇ ਜੋ ਸਾਹਮਣੇ ਵੇਖ ਕੇ ਗੁਰੂ ਕਲਗੀਧਰ ਦਾ ਕਿਰਦਾਰ, ਮਹਾਰਾਜ ਜੀ ਦੀ ਮੂਰਤ ਵੇਖ ਕੇ ਜੋ ਅਨੁਭਵ ਕੀਤਾ, ਉਹਨਾਂ ਕਵਿਤਾ ਵਿਚ ਜੋ ਉਹਨਾਂ ਕਵੀਆਂ ਨੇ ਗਾਇਨ ਕੀਤਾ, ਉਹ ਕਵਿਤ ਉਹਨਾਂ ਕਵੀਆਂ ਵੱਲੋਂ ਉਚਾਰਨ ਕੀਤੇ ਹੋਏ ਮੈਂ ਇੱਥੇ ਲਿਖਦਾ ਹਾਂ।
ਕਵਿਤ ਅਵਧ ਅਨਾਇਕਾ ਤਿਲਕ ਬਨਾਇਕਾ।
ਖਾਲਸਾ ਜੀ, ਇਹ ਜਿਹੜੇ ਕਵਿਤ ਨੇ, ਹੁਣ ਕਵੀ ਹੰਸ ਰਾਮ ਹੋਇਆ ਦਸਵੇਂ ਪਾਤਸ਼ਾਹ ਦੇ 52 ਕਵੀਆਂ ਚੋਂ, ਬੜਾ ਪ੍ਰਸਿੱਧ ਕਵੀ ਸੀ ਕਵੀ ਹੰਸ ਰਾਮ। ਹੰਸ ਰਾਮ ਨੇ ਮਹਾਰਾਜ ਜੀ ਦਾ ਜਸ ਕੀਤਾ ਹੈ, ਗੁਰੂ ਸਾਹਿਬ ਦਾ ਕਵਿਤ ਉਚਾਰਿਆ। ਕੀ ਕਹਿੰਦੇ ਨੇ, ਅਵਧ ਅਨਾਏ ਕਹਾ। ਅਯੋਧਿਆ ਵਿਚ ਜਾ ਕੇ ਕੀ ਕਰਨਾ ਹੈ? ਅਵਧ ਦਾ ਮਤਲਬ ਹੈ ਇੱਥੇ ਅਯੋਧਿਆ, ਸ੍ਰੀ ਰਾਮ ਚੰਦਰ ਦੀ ਨਗਰੀ ਹੈ ਨਾ ਅਯੋਧਿਆ। ਕਹਿੰਦੇ ਅਯੋਧਿਆ ਵਿਚ ਜਾ ਕੇ ਕੀ ਕਰਨਾ? ਤਿਲਕ ਬਨਾਏ ਕਹਾ, ਮੱਥੇ ਤੇ ਤਿਲਕ ਬਣਾ ਕੇ ਕੀ ਲੈਣਾ, ਕੀ ਪ੍ਰਾਪਤ ਕਰਨਾ?
ਦਵਾਰਕਾ ਛਪਾਏ ਕਾ ਤਨ ਤਾਇਸ।
ਦਵਾਰਕਾ ਵਿਚ ਜਾ ਕੇ ਆਪਣੇ ਸਰੀਰ ਤੇ ਛਾਪੇ ਲਵਾਣੇ, ਛਾਪੇ ਲਵਾਉਂਦੇ ਨੇ ਉਹ। ਕਹਿੰਦੇ ਦਵਾਰਕਾ ਤੇ ਜਾ ਕੇ ਦਵਾਰਕਾ ਵਿਚ ਛਾਪੇ ਲਵਾਣੇ ਸਰੀਰ ਤੇ, ਫਿਰ ਧੂਣੀਆਂ ਤਾ ਕੇ ਉਹਦੇ ਵਿਚ ਤਨ ਤਪਾਉਣਾ। ਕਹਿੰਦੇ ਇਹਦੇ ਵਿਚੋਂ ਕੀ ਲੱਭੇਗਾ, ਅਯੋਧਿਆ ਚੋਂ ਕੀ ਮਿਲੇਗਾ? ਦਵਾਰਕਾ ਵਿਚ ਜਾ ਕੇ ਤਨ ਤੇ ਛਾਪੇ ਲਵਾ ਕੇ ਕੀ ਮਿਲੇਗਾ? ਤੇ ਫਿਰ ਸਰੀਰ ਨੂੰ ਤਪਾ ਕੇ 12 ਪ੍ਰਕਾਰ ਦੀ ਅਗਨੀ ਆਲੇ ਦੁਆਲੇ ਬਾਲ ਕੇ ਉਹਦੇ ਵਿਚ ਤਨ ਨੂੰ ਤਪਾ ਕੇ ਕੀ ਲੱਭੇਗਾ, ਕੀ ਪ੍ਰਾਪਤ ਹੋਵੇਗਾ?
ਕੋਵਿਦ ਕਹਾਏ ਕਾ ਬੇਨੀ ਕੇ ਮੁੰਡਾਏ ਕਾ।
ਪੰਡਿਤ ਕਹਾ ਕੇ ਕੀ ਮਿਲੇਗਾ? ਕੋਵਿਦ ਕਹਿੰਦੇ ਨੇ ਪੰਡਿਤ ਨੂੰ। ਪੰਡਿਤ ਕਹਾ ਕੇ ਕੀ ਮਿਲੇਗਾ? ਸਿਰ ਤੇ ਬੋਧੀ ਰੱਖ ਕੇ ਕੀ ਪ੍ਰਾਪਤ ਹੋਵੇਗਾ? ਬੇਨੀ ਕੋ ਮੁੰਡਾਏ, ਕਈ ਬੇਣੀ ਵੀ ਮੁੰਡਾ ਦਿੰਦੇ ਨੇ, ਸਿਰ ਤੇ ਮੁੰਡਨ ਕਰਾ ਲੈਂਦੇ ਨੇ। ਕਹਿੰਦੇ ਮੁੰਡਨ ਕਰਾ ਕੇ ਕੀ ਲੱਭੇਗਾ, ਕੀ ਪ੍ਰਾਪਤ ਹੋਵੇਗਾ?
ਕਾਂਸ਼ੀ ਕੋ ਬਸਾਏ ਕਾ ਲਾਲ ਖੀਤ।
ਕਾਂਸ਼ੀ ਵਿਚ ਵਸ ਕੇ ਕੀ ਲੱਭੇਗਾ? ਕਈ ਕਹਿੰਦੇ ਜੀ ਕਾਂਸ਼ੀ ਵਿਚ ਜਾ ਕੇ ਮੁਕਤੀ ਮਿਲਦੀ ਹੈ, ਪਰ ਕਵੀ ਹੰਸ ਰਾਮ ਜੀ ਕਹਿੰਦੇ ਕੀ ਮਿਲ ਜਾਏਗਾ ਕਾਂਸ਼ੀ ਚ ਵਸਣ ਨਾਲ? ਕਾਂਸੀ ਵਿਚ ਵਸ ਕੇ ਕੀ ਪ੍ਰਾਪਤ ਹੋ ਜਾਏਗਾ, ਕਿਹੜਾ ਲਾਹਾ ਪ੍ਰਾਪਤ ਹੋ ਜਾਣਾ?
ਮੋਹਨ ਮਨਾਏ ਕਾ ਉਪਤ ਰਜਾਏ ਕਾ।
ਮੋਹਨ ਰਜਾਏ ਕਹਾ, ਸ਼੍ਰੀ ਕ੍ਰਿਸ਼ਨ ਨੂੰ ਖੁਸ਼ ਕਰਕੇ ਕੀ ਲੱਭਣਾ? ਮੋਹਨ ਕ੍ਰਿਸ਼ਨ ਨੂੰ ਕਹਿੰਦੇ ਨੇ।
ਕਹਿੰਦੇ ਕ੍ਰਿਸ਼ਨ ਭਗਵਾਨ ਨੂੰ ਖੁਸ਼ ਕਰਕੇ ਕੀ ਮਿਲੇਗਾ, ਕੀ ਲੱਭੇਗਾ, ਤੇ ਫਿਰ ਕਿਸੇ ਰਾਜੇ ਨੂੰ ਕਿਸੇ ਬਾਦਸ਼ਾਹ ਨੂੰ ਪ੍ਰਸੰਨ ਕਰਕੇ ਕੀ ਮਿਲੇਗਾ।
ਕਹਾ ਹੰਸ ਰਾਮ ਜੋ ਧਰਾ ਮੈਂ ਚਾਹੀਤੇ ਹੈ।
ਕਵੀ ਹੰਸ ਰਾਮ ਜੀ ਕਹਿੰਦੇ ਨੇ ਕਿ ਧਰਤੀ ਦੇ ਉੱਤੇ, ਸਾਰੀ ਧਰਤੀ ਦੇ ਉੱਤੇ ਫਿਰ ਕੇ ਕਿਤੇ ਮੁਕਤੀ ਮਿਲ ਜਾਏਗੀ ਭਲਾ? ਇਹਨਾਂ ਸਾਰੀਆਂ ਥਾਵਾਂ ਤੋਂ ਇਲਾਵਾ ਹੋਰ ਸਾਰੀ ਧਰਤੀ ਤੇ ਫਿਰ ਕੇ ਤੁਹਾਨੂੰ ਕਿਤੇ ਮੁਕਤੀ ਲੱਭੇਗੀ ਭਲਾ? ਕਿੱਥੋਂ ਮੁਕਤੀ ਪ੍ਰਾਪਤ ਹੋਵੇਗੀ?
ਚਾਰੋਂ ਵਰਨ ਤੱਕ ਹਰਨ ਕਲੇਸ਼ ਗੁਰ,
ਚਾਰ ਵਰਨ ਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਉਹਨਾਂ ਚਾਰਾਂ ਵਰਨਾਂ ਦੇ ਕਲੇਸ਼ ਹਰਨ ਵਾਲੇ, ਉਹਨਾਂ ਚਾਰਾਂ ਵਰਨਾਂ ਦੇ ਕਲੇਸ਼ਾਂ ਨੂੰ ਦੂਰ ਕਰਨ ਵਾਲੇ,
ਗੁਰੂ ਗੋਬਿੰਦ ਕੇ ਚਰਨ ਮੁਕਤ ਪਾਇਤ ਹੈ।
ਉਹ ਚਰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ, ਜੋ ਕਾਂਸ਼ੀ ਵਿਚੋਂ ਨੀ ਲੱਭਿਆ, ਜੋ ਅਯੋਧਿਆ ਵਿਚੋਂ ਨੀ ਮਿਲਿਆ, ਜੋ ਦਵਾਰਕਾ ਵਿਚੋਂ ਨੀ ਮਿਲਿਆ, ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਦੇ ਚਰਨਾਂ ਚੋਂ ਪ੍ਰਾਪਤ ਹੋ ਗਿਆ। ਉਹ ਮੁਕਤੀ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਕੇ ਚਰਨ ਮੁਕਤ ਪਾਈਅਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਮੁਕਤੀ ਪ੍ਰਾਪਤ ਹੋ ਜਾਂਦੀ। ਕਵੀ ਹੰਸ ਰਾਮ ਜੀ ਕਹਿੰਦੇ ਨੇ
ਜਹਾਂ ਦਿਨ ਕਰ ਕੋ ਪ੍ਰਤਾਪ ਦਿਨ ਮਾਨ ਨਾਏ।
ਗੁਰੂ ਸਾਹਿਬ ਦਾ ਸੁਜਸ ਵੇਖੋ ਕਿੱਥੇ ਕਿੱਥੇ ਫੈਲਿਆ ਹੋਇਆ, ਗੁਰੂ ਕਲਗੀਧਰ ਦੀ ਵਡਿਆਈ ਕਿੱਥੇ ਕਿੱਥੇ ਤੱਕ ਪਸਰੀ ਹੋਈ ਹੈ। ਕਹਿੰਦੇ ਜਿੱਥੇ ਆ ਜਿਹੜਾ ਸੂਰਜ ਆਕਾਸ਼ ਵਿਚ, ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਆ ਸੂਰਜ ਦਾ ਪ੍ਰਤਾਪ ਜਿੱਥੇ ਤੱਕ ਨਹੀਂ ਪਹੁੰਚਦਾ, ਜਿੱਥੇ ਤੱਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ,
ਜਹਾਂ ਨਾ ਦਿਲੇਸ਼ ਕੋ ਪ੍ਰਤਾਪ ਛਾਇਤ ਹੈ।
ਜਿੱਥੇ ਦਿਲੇਸ਼, ਦਿੱਲੀ ਦਾ ਰਾਜਾ ਔਰੰਗਜ਼ੇਬ ਬਾਦਸ਼ਾਹ, ਉਹਦਾ ਪ੍ਰਤਾਪ ਜਿੱਥੇ ਤੱਕ ਨਹੀਂ ਪਹੁੰਚ ਸਕਿਆ।
ਜਹਾਂ ਨਾ ਕਲਾ ਨਿਜ ਕੀ ਕਲਾ ਕੀ ਕਿਰਨ ਏਕ,
ਚੰਦਰਮਾ ਦੀ ਕਲਾ ਦੀ ਇੱਕ ਗਿਣਨ, ਇੱਕ ਵੀ ਕਹਿੰਦੇ ਗਿਣਨ ਨਹੀਂ ਪ੍ਰਕਾਸ਼, ਇੱਕ ਵੀ ਕਿਰਨ ਜਿਹੜੀ ਹੈ ਨਹੀਂ ਪ੍ਰਕਾਸ਼ ਦੀ ਭਾਵ, ਜਿੱਥੇ ਕਲਾ ਨਿਧ ਚੰਦਰਮਾ ਦੀ ਕਿਰਨ ਦਾ ਵੀ ਪ੍ਰਕਾਸ਼ ਨਹੀਂ ਪਹੁੰਚ ਸਕਿਆ।
ਜਹਾਂ ਮ੍ਰਿਗ ਰਾਜਨ ਕੇ ਬਰ ਕਾਇਤ ਹੈ।
ਉਹ ਜਗ੍ਹਾ ਗੁਰੂ ਕਲਗੀਧਰ ਦਾ ਦਰਬਾਰ ਜਿੱਥੇ ਸ਼ੇਰਾਂ ਦੇ ਝੁੰਡਾਂ ਦੇ ਝੁੰਡ ਦੌੜੇ ਫਿਰਦੇ ਨੇ ਇਧਰ ਉਧਰ ਸਿੰਘਾਂ ਨੂੰ ਵੇਖ ਕੇ, ਨਾ ਕਹਿੰਦੇ ਸ਼ੇਰ ਬੱਬਰ ਸ਼ੇਰਾਂ ਦੇ ਸਮੂਹਾਂ ਦੇ ਸਮੂਹ ਕਹਿੰਦੇ ਗੁਰੂ ਕਲਗੀਧਰ ਦੇ ਚਰਨਾਂ ਦੇ ਵਿੱਚ ਹਨ।
ਜਹਾਂ ਸੁਰ ਪਤ ਕੀ ਨਾ ਗਤ ਰਤ ਪਤ ਕੀ ਨਾ,
ਜਿੱਥੇ ਕਹਿੰਦੇ ਸੁਰ ਪਤ ਕਹਿੰਦੇ ਨੇ ਇੰਦਰ ਨੂੰ, ਜਿੱਥੇ ਇੰਦਰ ਦੀ ਸੋਝੀ ਨਹੀਂ ਪਹੁੰਚਦੀ, ਜਿੱਥੇ ਇੰਦਰ ਦਾ ਵੀ ਦਿਮਾਗ ਨਹੀਂ ਪਹੁੰਚਦਾ, ਜਿੱਥੇ ਕਾਮਦੇਵ ਦੀ ਬੁੱਧੀ ਵੀ ਜਿੱਥੇ ਨਹੀਂ ਪਹੁੰਚ ਸਕਦੀ।
ਕਹਾ ਧੌਲਪਤੀ ਹੂੰ ਮੈਂ ਪਾਇਤ ਹੈ।
ਕਹਿੰਦੇ ਧੌਲਪਤੀ ਕਹਿੰਦੇ ਨੇ ਸ਼ਿਵਜੀ ਨੂੰ, ਕਹਿੰਦੇ ਸ਼ਿਵਜੀ ਦੀ ਸੁਰਤ ਉੱਥੇ ਕਿੱਥੇ ਪਹੁੰਚਣੀ ਸੀ, ਸ਼ਿਵਜੀ ਦਾ ਵੀ ਉੱਥੇ ਕਹਿੰਦੇ ਸੁਰਤ ਨਹੀਂ ਪਹੁੰਚ ਸਕੀ।
ਜਹਾਂ ਸ਼ਰੁਤ ਸਿਮਰਤੀ ਸੁਣੀ ਨਾ ਸ਼ੋਨ ਸੁਪਨੇ ਹੂੰ,
ਕਹਿੰਦੇ ਜਿੱਥੇ ਸ਼ਰੁਤੀਆਂ ਤੇ ਸਿਮਰਤੀਆਂ ਦੇ ਵਿੱਚ, ਸੁਪਨੇ ਵਿੱਚ ਵੀ ਗੁਰੂ ਸਾਹਿਬ ਜੀ ਦੀ ਉਸ ਮਹਾਨ ਕਲਾ ਨੂੰ ਉਹਨਾਂ ਨੇ ਸੁਣ ਨਹੀਂ ਸਕੇ।
ਤਾਂ ਗੁਰੂ ਗੋਬਿੰਦ ਕੋ ਜਸ ਗਾਇਤ ਹੈ।
ਜਿੱਥੇ ਸ਼ਰੁਤੀਆਂ ਤੇ ਸਿਮਰਤੀਆਂ ਵੀ ਨਹੀਂ ਪਹੁੰਚ ਸਕੀਆਂ, ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਸਕੀ, ਜਿੱਥੇ ਚੰਦਰਮਾ ਦਾ ਪ੍ਰਕਾਸ਼ ਨਹੀਂ ਪਹੁੰਚ ਸਕਿਆ, ਜਿੱਥੇ ਦਿਲੀਪਤੀ ਔਰੰਗਜ਼ੇਬ ਦਾ ਪ੍ਰਤਾਪ ਨਹੀਂ ਪਹੁੰਚ ਸਕਿਆ, ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਸ ਪਹੁੰਚ ਗਿਆ। ਉੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਭਾਰੀ ਜਸ ਉੱਥੇ ਵੀ ਗਾਇਆ ਜਾਂਦਾ, ਜਿੱਥੇ ਸਿਮਰਤੀਆਂ ਸੁਰਤੀਆਂ ਨਹੀਂ ਪਹੁੰਚ ਸਕੀਆਂ।
ਸਵਈਆ ਕੌਣ ਬਨਾਰਸੀ ਬਾਸ ਕਰੈ, ਜੈ ਬਾਸ਼ਕ ਨਾਗ ਯੇ ਮੈਂ ਲਿਸੈ।
ਕੌਣ ਬਨਾਰਸ ਵਿਚ ਜਾ ਕੇ ਵਾਸ ਕਰੇ, ਜਿੱਥੇ ਸ਼ਿਵ ਜੀ ਨੇ ਆਪਣੇ ਗਲ ਦੇ ਵਿਚ ਸੱਪ ਪਾਇਆ ਹੋਇਆ ਤੇ ਸੱਪ ਉਹਦੀ ਛਾਤੀ ਤੇ ਚਮਕ ਰਿਹਾ ਹੈ, ਉਸ ਬਨਾਰਸ ਵਿਚ ਗਾ ਕੇ ਕੌਣ ਤਪ ਕਰੇ, ਜਿੱਥੇ ਏਡਾ ਡਰਾਉਣਾ ਸ਼ਿਵ ਜੀ ਰਹਿੰਦਾ ਹੈ, ਜਿਹਦੇ ਗਲ ਦੇ ਵਿਚ ਕਹਿੰਦੇ ਸੱਪ ਪਾਇਆ ਹੋਇਆ ਤੇ ਸੱਪ ਉਹਦੀ ਛਾਤੀ ਤੇ ਲਸ਼ਕਰ ਹੈ।
ਔਦ ਕੋ ਸਰਨਾਥ ਪਇਓ ਰਘਨਾਥਨ ਕੋ ਪਾਏ ਨਾ ਪਾਪ ਨਸੈ।
ਅਯੁੱਧਿਆ ਵਿਚ ਜਾ ਕੇ ਕੀ ਲੈਣਾ, ਜਿਸ ਅਯੁੱਧਿਆ ਦਾ ਕਹਿੰਦੇ ਰਾਮ ਚੰਦਰ ਨਾਥ ਹੁੰਦਾ ਸੀ, ਕਹਿੰਦੇ ਅੱਜ ਉਹ ਅਯੁੱਧਿਆ ਤਾਂ ਰਾਮ ਚੰਦਰ ਤੋਂ ਵਿਹੋਣੀ ਸੱਖਣੀ ਪਈ ਹੈ, ਉਸ ਅਯੁੱਧਿਆ ਵਿਚ ਸ੍ਰੀ ਰਾਮ ਚੰਦਰ ਨਹੀਂ ਹੈ, ਉਹ ਰਘੁਨਾਥ ਕੋ ਪਾਏ ਨਾ ਪਾਪ ਨਸੈ, ਉੱਥੇ ਹੁਣ ਜਾ ਕੇ ਥੋੜੀ ਪਾਪ ਨਸਣੇ ਨੇ, ਜਿੱਥੇ ਰਾਮ ਚੰਦਰ ਹੈ ਹੀ ਨਹੀਂ ਕਹਿੰਦੇ ਚਲੇ ਗਏ, ਉਸ ਅਯੁੱਧਿਆ ਵਿਚ ਜਾ ਕੇ ਹੁਣ ਕਿਹੜੇ ਪਾਪ ਨਸਣੇ ਹਨ।
ਕਰ ਮੁੰਡਨ ਕੌਣ ਸਤਾ ਸਿਤ ਮੈਂ ਜੇ ਦੇਖ ਕੇ ਲੋਕ ਦੇਵ ਹਸੈ।
ਸਿਰ ਤੇ ਮੁੰਡਨ ਕਰਕੇ ਸਿਤਾ ਸਿਤ ਦਾ ਮਤਲਬ ਹੁੰਦਾ, ਸਿਤਾ ਦਾ ਮਤਲਬ ਚਿੱਟਾ ਤੇ ਅਸਿਤ ਦਾ ਮਤਲਬ ਹੁੰਦਾ ਕਾਲਾ। ਹੁਣ ਗੰਗਾ ਦਾ ਪਾਣੀ ਚਿੱਟਾ ਤੇ ਜਮਨਾ ਦਾ ਪਾਣੀ ਹੈ ਕਾਲਾ, ਜਿੱਥੇ ਦੋਵੇਂ ਨਦੀਆਂ ਮਿਲਦੀਆਂ ਯਾਨੀ ਕਿ ਪ੍ਰਯਾਗ ਹੈ ਜਿੱਥੇ, ਉਥੇ ਜਾ ਕੇ ਨਹਾ ਕੇ ਤੇ ਮੁੰਡਨ ਕਰਕੇ ਜਿਹੜੇ ਉਥੇ ਬਹਿ ਜਾਂਦੇ ਨੇ ਉਹਨਾਂ ਦੇ ਸਿਰ ਦੇ ਮੁੰਡਨ ਵੇਖ ਕੇ ਲੋਕ ਹੱਸਦੇ ਨੇ, ਕਹਿੰਦੇ ਇਹੋ ਜਿਹੀ ਹਾਲਤ ਉਹਨਾਂ ਦੀ ਵੇਖ ਕੇ ਜਦੋਂ ਸਿਰ ਮੂੰਹ ਮੁੰਡੇ ਹੁੰਦੇ ਨੇ ਨਾ ਤੇ ਵੇਖ ਵੇਖ ਕੇ ਲੋਕ ਹੱਸਦੇ ਨੇ ਵੀ ਆਹ ਕੀ ਸਿਰ ਦਾ ਹਾਲ ਬਣਾਈ ਬੈਠੇ ਨੇ, ਇਹ ਕਿੱਦਾਂ ਦੀ ਸ਼ਕਲ ਬਣਾਈ ਬੈਠੇ ਨੇ।
ਇਮ ਤੇਗ ਬਹਾਦਰ ਨੰਦ ਜਗੇ ਕਿਨ ਗੋਬਿੰਦ ਰਾਏ ਗੁਰੂ ਦਰਸੈ।
ਪਰ ਕਹਿੰਦੇ ਉਧਰੋਂ ਕੁਝ ਨੀ ਲੱਭਣਾ, ਜੇ ਕਿਸੇ ਨੇ ਕੁਝ ਲੈਣਾ ਤਾਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕਰ ਲੋ, ਜੋ ਕਿਤੋਂ ਨੀ ਮਿਲਦਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਚੋਂ ਪ੍ਰਾਪਤ ਹੋ ਜਾਂਦਾ। ਕੌਣ ਹੈ ਐਸਾ ਇਸ ਵੇਲੇ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਪ੍ਰਕਾਸ਼ ਰਹੇ ਨੇ, ਜਿਨ੍ਹਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਤੱਖ ਦਰਸ਼ਨ ਨਹੀਂ ਕੀਤਾ, ਉਨ੍ਹਾਂ ਨੇ ਇਹੋ ਜਿਹਾ ਹਾਸਾ ਸਾਹਮਣਾ ਕਰਨਾ ਪਿਆ, ਇਹੋ ਜਿਹੀਆਂ ਨਗਰੀਆਂ ਵਿਚ ਜਾ ਕੇ ਉਨ੍ਹਾਂ ਨੂੰ ਵਸਣਾ ਪਿਆ ਜੋ ਉੱਪਰ ਦੱਸੀਆਂ ਹਨ।
ਗਬਿਤ ਚਾਰੋਂ ਚੱਕ ਸੀਮੈਂ ਗੁਰੂ ਗੋਬਿੰਦ ਤਿਹਾਰੇ ਪਾਏ।
ਕਵੀ ਹੰਸ ਰਾਮ ਜੀ ਕਵਿਤ ਉਚਾਰਦੇ ਨੇ, ਕਹਿੰਦੇ ਚਾਰੇ ਚੱਕ ਚਾਰੇ ਦਿਸ਼ਾਵਾਂ ਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਨੂੰ ਸੇਵਦੇ ਨੇ। ਹੇ ਦਸ਼ਮੇਸ਼ ਪਿਤਾ, ਹੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ, ਚਾਰੇ ਚੱਕ ਚਾਰੇ ਦਿਸ਼ਾਵਾਂ ਤੁਹਾਡੇ ਚਰਨਾਂ ਨੂੰ ਸੇਵਦੀਆਂ ਹਨ।
ਮੇਰੇ ਜਾਣ ਅੱਜ ਤੂੰ ਹੀ ਦੂਜੋ ਕਰਤਾਰ ਹੈ।
ਮੇਰੇ ਜਾਣਨ ਦੇ ਵਿੱਚ ਤੇ ਆਵੇ, ਮੈਂ ਇਹ ਜਾਣਦਾ ਮੇਰੇ ਅਨੁਭਵ ਵਿੱਚ ਇਹ ਆਉਂਦਾ ਕਿ ਅੱਜ ਇਸ ਮਾਤ ਲੋਕ ਦੀ ਧਰਤੀ ਤੇ ਉਸ ਕਰਤਾਰ ਤੋਂ ਬਿਨਾਂ ਕੋਈ ਦੂਜਾ ਕਰਤਾਰ ਹੈ ਤਾਂ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਤੁਸੀਂ ਹੋ।
ਬੋਲੇ ਸੋਨਿਆ
ਉਸ ਕਰਤਾਰ ਤੋਂ ਬਿਨਾਂ, ਜਿਹੜਾ ਕਰਤਾਰ ਵੇਖਿਆ ਹੀ ਨਹੀਂ, ਉਸ ਕਰਤਾਰ ਤੋਂ ਇਲਾਵਾ ਅਗਰ ਕੋਈ ਦੂਜਾ ਕਰਤਾਰ ਹੈ ਇਸ ਧਰਤੀ ਤੇ ਤਾਂ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਤੁਸੀਂ ਹੋ।
ਪ੍ਰਬਲ ਪੰਜਨ ਪ੍ਰਚੰਡ ਖੰਡ ਖੰਡ ਮੈਂ ਮੰਡਲ ਮੈਂ,
ਆਪ ਪ੍ਰਬਲ ਹੋ, ਮਹਾਨ ਬਲ ਦੇ ਧਾਰਨੀ, ਪ੍ਰਚੰਡ ਬਲ ਦੇ ਧਾਰਨੀ, ਔਰ ਸਾਰੇ ਖੰਡ ਖੰਡ ਦੇ ਵਿਚ ਸਾਰੇ ਜਿੰਨੇ ਵੀ ਖੰਡ ਨੇ, ਨੌ ਖੰਡ ਮੰਨੇ ਜਾਂਦੇ ਨੇ, ਖੰਡ ਖੰਡ ਦੇ ਵਿਚ ਸਾਰੇ ਮਹਿਮੰਡਲ ਵਿਚ
ਸਾਚੋ ਪਾਤਸ਼ਾਹ ਜਾਂ ਤੋ ਸਾਚੋ ਸਿਰ ਭਾਰ,
ਸਾਰਿਆਂ ਦੇ ਸੱਚੇ ਪਾਤਸ਼ਾਹ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਔਰ ਤੁਹਾਡੇ ਸਿਰ ਦੇ ਉੱਤੇ ਬੜੀ ਵੱਡੀ ਜਿੰਮੇਵਾਰੀ ਹੈ, ਸੱਚੋ ਸਿਰ ਭਾਰ ਹੈ। ਕਾਹਦੀ ਜਿੰਮੇਵਾਰੀ ਹੈ? ਇਸ ਮਾਤ ਲੋਕ ਦੀ ਧਰਤੀ ਤੇ ਸੱਚ ਦੇ ਧਰਮ ਨੂੰ ਟਿਕਾਉਣ ਦੀ ਜਿੰਮੇਵਾਰੀ ਹੈ। ਇਹ ਬੜਾ ਵੱਡਾ ਭਾਰ, ਇਹ ਬੜੀ ਵੱਡੀ ਜਿੰਮੇਵਾਰੀ ਹੇ ਦਸਵੇਂ ਪਾਤਸ਼ਾਹ ਤੁਹਾਡੇ ਸਿਰ ਤੇ ਹੈ।
ਕਾਮਨਾ ਕੇ ਦਾਨ ਬਣ ਜਾ ਕੇ ਹੰਸ ਰਾਮ ਕਹੇ।
ਹੰਸ ਰਾਮ ਕਵੀ ਕਹਿੰਦਾ ਕਿ ਮਹਾਰਾਜ ਤੁਸੀਂ ਕਾਮਨਾਵਾਂ ਦੇ ਪੂਰਨ ਕਰਨ ਵਾਲੀ ਤੁਹਾਡੀ ਬਾਣ, ਬਾਣ ਦਾ ਮਤਲਬ ਹੁੰਦਾ ਆਦਤ। ਦਸਵੇਂ ਪਾਤਸ਼ਾਹ ਦੀ ਆਦਤ ਕੀ ਹੈ? ਹਰ ਇੱਕ ਦੀ ਕੋਈ ਨਾ ਕੋਈ ਆਦਤ ਹੁੰਦੀ ਹੈ ਨਾ, ਹਰ ਇੱਕ ਬੰਦੇ ਦੀ ਕੋਈ ਨਾ ਕੋਈ ਆਦਤ ਹੁੰਦੀ ਹੈ, ਪਰ ਦਸਵੇਂ ਪਾਤਸ਼ਾਹ ਦੀ ਆਦਤ ਕੀ ਹੈ? ਹੰਸ ਰਾਮ ਕਵੀ ਕਹਿੰਦਾ ਦਸਵੇਂ ਪਾਤਸ਼ਾਹ ਦੀ ਆਦਤ ਹੈ ਕਿ ਜਿਹੜਾ ਉਹਨਾਂ ਦੀ ਸ਼ਰਨ ਚ ਕਾਮਨਾ ਧਾਰ ਕੇ ਆਉਂਦਾ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੇ ਨੇ, ਆਦਤ ਹੈ ਦਸਵੇਂ ਪਾਤਸ਼ਾਹ ਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਆਦਤ ਹੈ, ਕਿਸੇ ਦੀ ਬਹੁਤੀ ਬੋਲਣ ਦੀ ਆਦਤ ਹੈ, ਕਿਸੇ ਦੀ ਚੁੱਪ ਰਹਿਣ ਦੀ ਆਦਤ ਹੈ, ਕੋਈ ਬਹੁਤਾ ਫਿਰੀ ਜਾਂਦਾ ਉਹਦੀ ਇਹ ਆਦਤ ਹੈ, ਕੋਈ ਸਿਰ ਹਿਲਾਉਂਦਾ ਉਹਦੀ ਆਦਤ ਹੈ, ਕੋਈ ਹੱਥ ਹਿਲਾ ਹਿਲਾ ਕੇ ਗੱਲਾਂ ਕਰਦਾ ਉਹਦੀ ਆਦਤ ਹੈ, ਸਭ ਦੀ ਕੋਈ ਨਾ ਕੋਈ ਆਦਤ ਹੈ, ਪਰ ਦਸਵੇਂ ਪਾਤਸ਼ਾਹ ਦੀ ਆਦਤ ਹੈ ਕਿ ਜਿਹੜਾ ਉਹਨਾਂ ਦੀ ਸ਼ਰਨ ਚ ਕਾਮਨਾ ਧਾਰ ਕੇ ਆਉਂਦਾ ਉਹਦੀ ਕਾਮਨਾ ਪੂਰੀ ਕਰ ਦਿੰਦੇ ਨੇ।
ਪਰਮ ਧਰਮ ਦੇਖੇ ਵਿਵਿਧ ਵਿਚਾਰ
ਵਿਵਿਧ ਵਿਚਾਰ ਦਾ ਜਿਹੜਾ ਪਰਮ ਧਰਮ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦਾ ਨਾ, ਗੁਰੂ ਕਲਗੀ ਧਰਮ ਦੇ ਦੀਦਾਰ ਕਰ ਲੈਂਦਾ, ਉਹਨੂੰ ਸ੍ਰੇਸ਼ਟ ਧਰਮ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਜਿਹੜੀ ਵਿਵੇਕ ਦੀ ਵਿਚਾਰ ਹੈ ਉਹ ਵਿਚਾਰ ਉਹਨੂੰ ਪ੍ਰਾਪਤ ਹੋ ਜਾਂਦੀ ਹੈ।
ਪਰਮ ਉਦਾਰ ਪਰ ਪੀਰ ਕੇ ਹਰਨ ਹਾਰ,
ਉਦਾਰ ਨੇ ਮੇਰੇ ਕਲਗੀਧਰ ਪਾਤਸ਼ਾਹ ਦੇ ਹਿਰਦੇ ਜੈਸਾ ਉਦਾਰ ਹਿਰਦਾ ਕਿਸੇ ਦਾ ਨਹੀਂ। ਜਿਤਨੀ ਉਦਾਰਤਾ ਦਸਮੇਸ਼ ਦੇ ਹਿਰਦੇ ਵਿਚ ਹੈ ਉਹ ਉਦਾਰਤਾ ਹੋਰ ਕਿਤੇ ਨਹੀਂ ਹੋਣੀ। ਤਾਂ ਹੀ ਭਗਤ ਰਵਿਦਾਸ ਜੀ ਨੇ ਵੀ ਬਚਨ ਗੁਰੂ ਗ੍ਰੰਥ ਸਾਹਿਬ ਚ ਕਹੇ ਨੇ, ਹਮ ਸਰ ਦੀਨ ਦਯਾਲ ਨਾ ਤੁਮ ਸਰ। ਕਵੀ ਹੰਸ ਰਾਮ ਵੀ ਇੱਥੇ ਕਹਿ ਰਿਹਾ ਦਸਵੇਂ ਪਾਤਸ਼ਾਹ ਜੈਸਾ ਉਦਾਰ, ਗੁਰੂ ਕਲਗੀਧਰ ਪਾਤਸ਼ਾਹ ਜੈਸਾ ਉਦਾਰ ਭਾਈ ਗੁਰਦਾਸ ਜੀ ਨੇ ਵੀ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦੇ ਜੈਸੇ ਅੰਬ ਦੀ ਮਿਠਾਸ, ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ ਤੇ ਸਮੁੰਦਰ ਜੈਸੀ ਗਹਿਰਾਈ ਕਿਸੇ ਛੱਪੜ ਚੋਂ ਨਹੀਂ ਮਿਲਦੀ, ਪਿਓ ਜੈਸਾ ਪਿਆਰ ਕਿਸੇ ਪੜੋਸੀ ਕੋਲੋਂ ਨਹੀਂ ਮਿਲਦਾ ਤੇ ਸਤਿਗੁਰੂ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਗੁਰੂ ਜੈਸੀ ਦਇਆ ਹੋਰ ਕਿਸੇ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਇਸ ਕਰਕੇ ਕਿਹਾ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਜਿਹਾ ਕੋਈ ਨਹੀਂ। ਸਤਿਗੁਰੂ ਜੀ ਮਹਾਨ ਉਦਾਰ ਨੇ ਪਰ ਪੀਰ ਕੋ ਹਰਨ ਹਾਰ, ਔਰ ਪਰਾਇਆਂ ਦੀ ਪੀੜਾ ਨੂੰ ਹਰਨ ਵਾਲੇ, ਆਪਣਿਆਂ ਦੀ ਤਾਂ ਹਰਦੇ ਹੀ ਨੇ ਜਿਹੜੇ ਉਹਨਾਂ ਦੇ ਆਪਣੇ ਨੇ, ਪਰ ਪਰਾਇਆਂ ਦੀ ਵੀ ਪੀੜਾ ਹਰਨ ਵਾਲੇ ਕੀ ਲੱਗਦੇ ਸੀ ਉਹ ਕਸ਼ਮੀਰੀ ਬ੍ਰਾਹਮਣ ਸਤਿਗੁਰਾਂ ਦੇ, ਕੀ ਵਾਹ ਵਾਸਤਾ ਸੀ ਉਹਨਾਂ ਬ੍ਰਾਹਮਣਾਂ ਨਾਲ। ਆਪ ਕਹਿੰਦੇ ਪਿਤਾ ਜੀ ਇਹਨਾਂ ਵਾਸਤੇ ਤੁਸੀਂ ਜਾ ਕੇ ਦਿੱਲੀ ਚ ਸੀਸ ਦਿਓ, ਉਹਨਾਂ ਦੀ ਪੀੜਾ ਹਰਨ ਵਾਸਤੇ, ਪਰਾਇਆਂ ਦੀ ਪੀੜਾ ਨੂੰ ਹਰਨ ਵਾਲੇ ਹਨ।
ਕੌਣ ਜਾਣੇ ਕੌਣੇ ਭੰਤ ਲੀਨੋ ਅਵਤਾਰ,
ਕੌਣ ਜਾਣੇ। ਬੜੀ ਵਿਸਮਾਦ ਵਾਲੀ ਗੱਲ ਹੈ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਲਯੁਗ ਦੇ ਇਹੋ ਜਿਹੇ ਭਿਆਨਕ ਸਮੇਂ ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਵੇਂ ਅਵਤਾਰ ਲੈ ਲਿਆ। ਆਖੋ ਸਤਨਾਮ ਸਿਰ, ਜਿਵੇਂ ਕੋਈ ਸਾਨੂੰ ਚੰਗਾ ਜਿਹਾ ਬੰਦਾ ਮਿਲ ਜਾਏ ਨਾ, ਭਲਾ ਜਿਹਾ ਇਨਸਾਨ, ਕਹਿੰਦੇ ਅੱਜ ਦੇ ਸਮੇਂ ਚ ਵੀ ਤੇਰੇ ਵਰਗੇ ਬੰਦੇ ਵੀ ਕਿਵੇਂ ਹੋ ਸਕਦੇ ਨੇ। ਕਵੀ ਹੰਸ ਰਾਮ ਕਹਿੰਦਾ ਵੀ ਇਹੋ ਜਿਹਾ ਭਿਆਨਕ ਸਮਾਂ ਜਿੱਥੇ ਆਪੋ ਧਾਪੀ ਪਈ ਹੋਈ, ਲੋਕ ਸਵਾਰਥੀ ਨੇ, ਲੋਭੀ ਨੇ, ਲਾਲਚੀ ਨੇ, ਇਹੋ ਜਿਹੇ ਸਮੇਂ ਵਿੱਚ ਕਹਿੰਦੇ ਕੌਣ ਜਾਣੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਵੇਂ ਅਵਤਾਰ ਧਾਰਨ ਕਰ ਲਿਆ। ਇਹ ਵਿਸਮਾਦ ਵਿੱਚ ਕਹਿ ਰਹੇ ਨੇ ਬਚਨ, ਇਹਨੂੰ ਵਿਸਮਾਦ ਬਈ ਬਚਨ ਕਹਿੰਦੇ ਨੇ। ਕਹਿੰਦੇ ਬੜੇ ਵਿਸਮਾਦ ਵਿੱਚ ਕੌਣ ਜਾਣੇ ਕਿ ਗੁਰੂ ਸਾਹਿਬ ਨੇ ਅਵਤਾਰ ਕਿਵੇਂ ਲੈ ਲਿਆ।
ਅੱਥ ਸ਼ਿਕਾਰ ਵਰਣਨ,
ਹੁਣ ਸ਼ਿਕਾਰ ਦਾ ਵਰਣਨ ਕਰਨ ਲੱਗੇ ਨੇ ਕਿ ਦਸਵੇਂ ਪਾਤਸ਼ਾਹ ਜਦੋਂ ਸ਼ਿਕਾਰ ਤੇ ਚੜਦੇ ਨੇ ਤੇ ਉਹਨਾਂ ਦੇ ਹੱਥ ਤੇ ਬੈਠਾ ਬਾਜ ਉਹ ਕਿਵੇਂ ਸ਼ਿਕਾਰ ਖੇਡਦਾ। ਇੱਕ ਇੱਕ ਚੀਜ਼ ਦਾ ਵਰਣਨ ਹੋ ਰਿਹਾ ਨਾ, ਕਿਸੇ ਨੇ ਮਹਾਰਾਜ ਜੀ ਦੇ ਸਰੂਪ ਦਾ ਵਰਣਨ ਕੀਤਾ, ਕਿਸੇ ਨੇ ਕਲਗੀ ਦੀ ਉਪਮਾ ਕੀਤੀ ਹੈ, ਕਿਸੇ ਨੇ ਘੋੜੇ ਦੀ, ਤੇ ਕਿਸੇ ਨੇ ਮਹਾਰਾਜ ਜੀ ਦੇ ਹੱਥ ਤੇ ਬੈਠਾ ਜਿਹੜਾ ਬਾਜ ਹੈ ਚਿੱਟੇ ਰੰਗ ਦਾ, ਸਾਹਿਬ ਨੂੰ ਕਿਹਾ ਜਾਂਦਾ ਨਾ ਚਿੱਟਿਆਂ ਬਾਜਾਂ ਵਾਲੇ, ਉਹ ਚਿੱਟੇ ਬਾਜ ਦੀ ਉਪਮਾ ਉਹ ਕਿਵੇਂ ਹੋ ਰਹੀ ਹੈ ਉਹ ਦੱਸ ਰਹੇ ਨੇ। ਹੁਣ ਸਰਵਣ ਕਰੋ।
ਗਬਿਤ ਬੇਸ਼ ਬੇਸਰਾ ਹੈ ਗੁਰੂ ਗੋਬਿੰਦ ਕੀ ਸਰਕਾਰ,
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਦੇ ਹੱਥ ਵਿੱਚ ਬੇਸ ਬੇਸਰਾ, ਬੇਸਰਾ ਇੱਕ ਬਾਜ ਦੀ ਕਿਸਮ ਨੂੰ ਜ਼ੁਰਰਾ ਵੀ ਕਹਿੰਦੇ ਨੇ, ਛੋਟੇ ਜਿਹੇ ਆਕਾਰ ਦਾ ਹੁੰਦਾ ਪਰ ਬੜਾ ਤਿੱਖਾ, ਬੜਾ ਬਲਵਾਨ, ਬੜਾ ਤਾਕਤ ਵਾਲਾ ਹੁੰਦਾ, ਕਿਉਂਕਿ ਬਾਜਾਂ ਦੀਆਂ ਕਈ ਕਿਸਮਾਂ ਨੇ, ਉਹਨਾਂ ਦੇ ਵਿੱਚੋਂ ਬੜਾ ਸੁੰਦਰ ਬਾਜ ਹੁੰਦਾ ਜ਼ੁਰਰਾ। ਕਲਗੀਧਰ ਦੇ ਹੱਥ ਵਿੱਚ ਜ਼ੁਰਰਾ ਵੇਖਿਆ ਕਵੀ ਹੰਸ ਰਾਮ ਨੇ, ਜਿਸ ਨੂੰ ਬੇਸਰਾ ਵੀ ਕਹਿੰਦੇ ਨੇ। ਕਹਿੰਦੇ ਸੱਚੀ ਸਰਕਾਰ ਦੇ ਹੱਥ ਦੇ ਵਿੱਚ ਜਿਹੜਾ ਬੇਸਰਾ ਹੈ ਨਾ, ਇਹ ਜਿਹੜਾ ਜ਼ੁਰਰਾ ਬਾਜ ਹੈ ਸੱਚੀ ਸਰਕਾਰ ਦੇ ਹੱਥ ਵਿੱਚ,
ਜਾਂ ਕੀ ਦਹਿਸ਼ਤ ਗਿਰੇ ਕੋਹਨ ਕੇ ਘਰ,
ਇੰਨੀ ਦਹਿਸ਼ਤ ਹੈ ਇਸ ਬਾਜ ਦੀ, ਕਲਗੀਧਰ ਦੇ ਹੱਥ ਵਿੱਚ ਪਕੜੇ ਹੋਏ ਇਸ ਜ਼ੁਰਰੇ ਦੀ ਇੰਨੀ ਦਹਿਸ਼ਤ ਹੈ ਕਿ ਜਿਹੜੇ ਵੱਡੇ ਵੱਡੇ ਕੋਈ ਕੋਹਨ ਵੀ, ਕੋਹਨ ਵੀ ਖਾਲਸਾ ਜੀ, ਇੱਕ ਸ਼ਾਕਾਹਾਰੀ ਮਾਸਾਹਾਰੀ ਜਾਨਵਰ ਪੰਛੀ ਹੁੰਦਾ, ਇਹ ਵੀ ਬਾਜ ਦੀ ਕਿਸਮ ਹੈ ਕੋਈ। ਕਹਿੰਦੇ ਵੱਡੇ ਵੱਡੇ ਜਿਹੜੇ ਕੋਈ ਹੁੰਦੇ ਨੇ ਨਾ ਕੋਹੀ, ਉਹਨਾਂ ਦੇ ਘਰਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਲਗੀਧਰ ਦੇ ਹੱਥ ਵਿੱਚ ਉਹਨਾਂ ਨੇ ਜ਼ੁਰਰਾ ਵੇਖਿਆ। ਉਸ ਦੁਰਰੇ ਦੀ ਇੰਨੀ ਦਹਿਸ਼ਤ ਕਿ ਵੱਡੇ ਵੱਡੇ ਕੁਈਆਂ ਦੇ ਜਿਹੜੇ ਘਰ ਸਨ ਉਹ ਵੀ ਗਿਰ ਗਏ ਡਿੱਗ ਪਏ।
ਜਾਕੀ ਦਹਿਸ਼ਤ ਬਰ ਬਾਜਨ ਬਰਨਾ ਦਰੈ,
ਕਹਿੰਦੇ ਇਹੋ ਜੀ ਜਿਹਦੀ ਦਹਿਸ਼ਤ ਇੰਨੀ ਆ, ਜਿਹਦਾ ਡਰ ਇੰਨਾ, ਗੁਰੂ ਕਲਗੀਧਰ ਦੇ ਹੱਥ ਵਿਚ ਫੜੇ ਉਸ ਜੁਰਰੇ ਦਾ ਇੰਨੀ ਦਹਿਸ਼ਤ ਹੈ ਕਿ ਜਿਹੜੇ ਵੱਡੇ ਵੱਡੇ ਸ੍ਰੇਸ਼ਟ ਬਾਜ ਨੇ ਨਾ ਬਰ ਨਾ ਧਰੈ, ਉਹ ਵੀ ਅੱਗੇ ਬਲ ਧਾਰ ਕੇ ਨਹੀਂ ਹੁੰਦੇ, ਉਹਨਾਂ ਅੰਦਰ ਵੀ ਹੌਸਲਾ ਨਹੀਂ ਪੈਂਦਾ ਕਿ ਕਲਗੀਧਰ ਦੇ ਇਸ ਜੁਰਰੇ ਦੇ ਸਾਹਮਣੇ ਜਾ ਸਕਣ।
ਜਾਂ ਕੀ ਦਹਿਸ਼ਤ ਛੁੱਟੇ ਬੈਰੀ ਕੇ ਬਰ,
ਜਿਸ ਜੁਰਰੇ ਦੀ ਦਹਿਸ਼ਤ ਨਾਲ ਜਿਹੜੀਆਂ ਵੱਡੀਆਂ ਵੱਡੀਆਂ ਬਹਿਰੀਆਂ ਹੁੰਦੀਆਂ, ਬਹਿਰੀ ਵੀ ਬਾਜ ਦੀ ਕਿਸਮ ਹੈ ਨਾ, ਉਹ ਬਹਿਰੀਆਂ ਦੇ ਕਹਿੰਦੇ ਵੱਡੇ ਵੱਡੇ ਬਲ ਜਿਹੜੇ ਨੇ ਉਹ ਟੁੱਟ ਜਾਂਦੇ ਨੇ, ਇੰਨਾ ਡਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਦੇ ਸਜੇ ਹੋਏ ਜੁਰਰੇ ਦਾ ਹੈ।
ਜਾਂ ਕੀ ਦਹਿਸ਼ਤ ਚਰਾ ਜੁਗਤ ਨਾ ਚੱਕਰਵਾਤ,
ਕਹਿੰਦੇ ਇੰਨੀ ਦਹਿਸ਼ਤ ਹੈ, ਇੰਨਾ ਡਰ ਹੈ ਉਸ ਸਤਿਗੁਰਾਂ ਦੇ ਹੱਥ ਵਿਚ ਫੜੇ ਹੋਏ ਜੁਰਰੇ ਦਾ ਕਿ ਉਸ ਬੇਸਰੇ ਬਾਜ ਦਾ ਇੰਨਾ ਡਰ ਹੈ ਕਿ ਉਸ ਡਰ ਦੇ ਨਾਲ ਜਿਹੜਾ ਚੱਕਰਵਾਤ ਨੇ ਨਾ, ਚੱਕਰਵਾਤ ਉਹ ਡਰ ਦੇ ਨਾਲ ਚੋਗਾ ਨਹੀਂ ਚੁਗਦੇ, ਉਹ ਡਰ ਕੇ ਸਹਿਮ ਕੇ ਇਕ ਪਾਸੇ ਬਹਿ ਜਾਂਦੇ ਨੇ ਵੀ ਕਿਤੇ ਬਾਜ ਸਾਡਾ ਸ਼ਿਕਾਰ ਨਾ ਕਰ ਲਏ, ਕਲਗੀਧਰ ਦੇ ਹੱਥ ਵਿਚ ਫੜਿਆ ਇਹ ਜੁਰਰਾ ਸਾਡੇ ਤੇ ਹਮਲਾ ਨਾ ਕਰ ਦੇਵੇ, ਉਹ ਚੱਕਰਵਾਤ ਵੀ ਡਰ ਕੇ ਸਹਿਮ ਦੇ ਨਾਲ ਕਹਿੰਦੇ ਚੋਗਾ ਨਹੀਂ ਚੁਗਦੇ।
ਜਾਂ ਕੀ ਦਹਿਸ਼ਤ ਸਾਰ ਦੂਲ ਸੁਰਤ ਰਹਿ,
ਸਤਨਾਮ ਸ੍ਰੀ
ਮਾਂ ਕਵੀ ਭਾਈ ਹੰਸ ਰਾਮ ਜੀ ਕਿੰਨੇ ਸੋਹਣੇ ਬਚਨ ਕਹਿ ਰਹੇ ਨੇ, ਕਹਿੰਦੇ ਇੰਨੀ ਦਹਿਸ਼ਤ ਸਤਿਗੁਰਾਂ ਦੇ ਹੱਥ ਵਿਚ ਫੜੇ ਉਸ ਜੁਰਰੇ ਦੀ ਕਿ ਉਸ ਜੁਰਰੇ ਦਾ ਦਹਿਸ਼ਤ ਡਰ ਵੇਖ ਕੇ ਜਿਹੜਾ ਬੱਬਰ ਸ਼ੇਰ ਹੈ ਜੰਗਲ ਦਾ ਉਹਨੂੰ ਵੀ ਸੁਰਤ ਭੁੱਲ ਗਈ ਹੈ। ਹਾਲਾਂਕਿ ਬੱਬਰ ਸ਼ੇਰ ਕਿੰਨਾ ਬਲਵਾਨ ਹੁੰਦਾ, ਕਹਿੰਦੇ ਉਹਨੂੰ ਵੀ ਆਪਣੀ ਸੁਰਤ ਭੁੱਲ ਗਈ ਮਹਾਰਾਜ ਜੀ ਦੇ ਹੱਥ ਵਿਚ ਫੜੇ ਬਾਜ ਨੂੰ ਵੇਖ ਕੇ।
ਸਗਰੇ ਜਹਾਨ ਕੇ ਬਿਹੰਗ ਜਿਨ ਭੰਗ ਕੀਨੇ,
ਇਹੋ ਜਿਹਾ ਜੁਰਰਾ ਮਹਾਰਾਜ ਜੀ ਦੇ ਹੱਥ ਦਾ ਕਿ ਜਿਸ ਨੇ ਸਾਰੇ ਜਹਾਨ ਦੇ ਵੱਡੇ ਵੱਡੇ ਪੰਛੀਆਂ ਨੂੰ ਭੰਗ ਕਰਕੇ ਰੱਖ ਦਿੱਤਾ, ਤੋੜ ਕੇ ਰੱਖ ਦਿੱਤਾ ਹੈ।
ਕੋਪ ਸੁਣ ਆਵਤ ਕੁਲੰਗ ਪਾਏ ਤਰ,
ਜਦੋਂ ਜੁਰਰਾ ਕੋਪ ਵਿਚ ਆਉਂਦਾ ਨਾ, ਗੁੱਸੇ ਵਿਚ ਆਉਂਦਾ, ਮਹਾਰਾਜ ਜੀ ਦੇ ਹੱਥ ਵਿਚ ਫੜਿਆ ਜੁਰਰਾ ਜਦੋਂ ਗੁੱਸੇ ਵਿਚ ਆਉਂਦਾ ਤੇ ਕਹਿੰਦੇ ਵੱਡੇ ਵੱਡੇ ਕੁਲੰਗ ਜਿਹੜੇ ਪੰਛੀ ਨੇ ਉਹ ਵੀ ਆਪਣਾ ਸਿਰੇ ਦੇ ਪੰਜਿਆਂ ਥੱਲੇ ਆ ਕੇ ਦੇ ਦਿੰਦੇ ਨੇ ਵੀ ਅਸੀਂ ਤੇਰੀ ਸ਼ਰਨ ਚ, ਉਹ ਵੀ ਆਪਣਾ ਸਿਰ ਆ ਕੇ ਦੇ ਪੰਜਿਆਂ ਥੱਲੇ ਦੇ ਦਿੰਦੇ ਨੇ।
ਗਰਰ ਗਰੂਰ ਤਜਿਓ ਬਾਦ ਸਭ ਬਾਦ ਆਏ,
ਵੱਡਾ ਗਰੁੜ ਸਾਰੇ ਪੰਛੀਆਂ ਤੋਂ ਵੱਡਾ ਪੰਛੀ ਕਿਹੜਾ? ਗਰੁੜ, ਤੇ ਵਿਸ਼ਨੂੰ ਦੀ ਸਵਾਰੀ ਹੈ। ਕਹਿੰਦੇ ਗੁਰੂ ਸਾਹਿਬ ਦੇ ਉਸ ਜੁਰਰੇ ਦੇ ਅੱਗੇ ਉਸ ਗਰੁੜ ਨੇ ਵੀ ਆਪਣਾ ਗਰੂਰ ਤਜ ਦਿੱਤਾ ਹੈ, ਉਹਨੇ ਵੀ ਆਪਣਾ ਗਰੂਰ ਤਿਆਗ ਦਿੱਤਾ ਹੈ, ਔਰ ਜਿਹੜੇ ਵੱਡੇ ਵੱਡੇ ਬਾਜ ਨੇ ਉਹ ਸਭ ਬਾਜ ਆ ਗਏ।
ਜ਼ੋਰਾਵਰ ਜੁਰਰਾ ਜਾਨ ਜ਼ੇਰ ਆਨੇ,
ਕਹਿੰਦੇ ਜਿਹੜਾ ਸਤਿਗੁਰਾਂ ਦਾ ਜ਼ੋਰਾਵਰ ਜੁਰਰਾ ਹੈ ਹੱਥ ਵਿਚ ਫੜਿਆ ਹੋਇਆ, ਉਹਨੇ ਵੱਡਿਆਂ ਵੱਡਿਆਂ ਇਹਨਾਂ ਪੰਛੀਆਂ ਨੂੰ ਆਪਣੇ ਜ਼ੇਰ ਕਰ ਲਿਆ, ਜ਼ੇਰ ਕਹਿੰਦੇ ਨੇ ਅਧੀਨ ਨੂੰ, ਉਹਨੇ ਆਪਣੇ ਅਧੀਨ ਕਰ ਲਿਆ ਇਹਨਾਂ ਸਾਰੇ ਪੰਛੀਆਂ ਨੂੰ।
ਹੱਥ ਗੁਰੂ ਗੋਬਿੰਦ ਕੇ ਬੇਸਰਾ ਸਿਧਾਇਓ ਮਾਨੋ,
ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹੱਥ ਤੋਂ ਜਦੋਂ ਉਹ ਜੁਰਰਾ ਛੁੱਟਦਾ, ਮਹਾਰਾਜ ਜੀ ਆਪਣੇ ਹੱਥ ਨਾਲ ਇਸ਼ਾਰਾ ਦੇ ਕੇ ਜਦੋਂ ਉਸ ਬਾਜ ਨੂੰ ਜੁਰਰੇ ਨੂੰ ਛੱਡਦੇ ਹਨ,
ਮਾਨੋ ਛੁੱਟਿਓ ਲੱਖ ਲੱਖ ਮਿਹੰਗ ਲੀਨ ਹੈ ਗਏ,
ਕਹਿੰਦੇ ਜਦੋਂ ਛੁੱਟਦਾ ਤੇ ਮਾਨੋ ਉਸ ਬਜ਼ੁਰਰੇ ਦੇ ਸਾਹਮਣੇ ਲੱਖਾਂ ਦੇ ਲੱਖਾਂ ਪੰਛੀ ਲੀਨ ਹੋ ਜਾਂਦੇ ਨੇ, ਸਾਹਮਣੇ ਨਜ਼ਰ ਨਹੀਂ ਆਉਂਦੇ।
ਚਰਨ ਚਪੇਟ ਚਿੰਚ ਚੋਬਤੇ ਚਿਮਿਟ ਚੱਪ,
ਕਹਿੰਦੇ ਅੱਜ ਮਹਾਰਾਜ ਜੀ ਨੂੰ ਜੁਰਰਾ ਛੱਡਿਆ, ਸ਼ਿਕਾਰ ਖੇਡਦਿਆਂ ਇੱਕ ਪੰਛੀ ਵੇਖ ਕੇ ਉਹਦੇ ਤੇ ਜੁਰਰਾ ਛੱਡਿਆ ਮਹਾਰਾਜ ਜੀ ਨੇ, ਕਹਿੰਦੇ ਉਹਨੇ ਆਪਣੇ ਪੈਰ ਦੀ ਚਪੇਟ ਮਾਰ ਕੇ ਉਸ ਪੰਛੀ ਦਾ ਸਿਰ ਫੇ ਲਿਆ, ਆਪਣੇ ਪੰਜੇ ਵਿਚ ਲੈ ਲਿਆ, ਔਰ ਆਪਣੀ ਜਿਹੜੀ ਚੁੰਝ ਹੈ ਉਸ ਦੇ ਜਿਹੜੀ ਸਿਰ ਦੀ ਖੋਪੜੀ ਸੀ ਪੰਛੀ ਦੇ ਉਹਦੇ ਵਿਚ ਛਬੋ ਦਿੱਤੀ।
ਮਾਰਿਓ ਕੁਲ ਮੁਰਗ ਕਲੋਲ ਜੀ ਮੈਂ ਬਏ,
ਕਹਿੰਦੇ ਕੁਲ ਮੁਰਗ, ਕੁਲ ਮੁਰਗ ਇੱਕ ਪੰਛੀ ਹੁੰਦਾ, ਸਿਰ ਤੋਂ ਉਹਨੂੰ ਸਿਰ ਦੇ ਉੱਤੇ ਇਹਦੇ ਵਾਲ ਨਹੀਂ ਹੁੰਦੇ, ਟੋਕਾ ਜਿਹਾ ਹੁੰਦਾ, ਉਹਦਾ ਕਹਿੰਦੇ ਸ਼ਿਕਾਰ ਕੀਤਾ ਮਹਾਰਾਜ ਜੀ ਦੇ ਜੁਰਰੇ ਨੇ, ਔਰ ਉਹਨੂੰ ਆਪਣੇ ਪੰਜੇ ਵਿਚ ਲੈ ਕੇ ਉਹਦੀ ਸਾਹ ਰਗ ਦੇ ਵਿਚ ਆਪਣੀ ਚੁੰਝ ਚੋਬ ਕੇ ਉਹਦੇ ਵਿਚੋਂ ਖੂਨ ਸੂਤ ਕੇ ਪੀਣ ਲੱਗਾ। ਤੇ ਜਦੋਂ ਸਤਿਗੁਰਾਂ ਦੇ ਬਾਜ ਨੇ ਇਹੋ ਜਿਹਾ ਸ਼ਿਕਾਰ ਖੇਡਿਆ ਨਾ, ਤੇ ਵੇਖ ਕੇ ਕਲਗੀਧਰ ਜੀ ਬੜੇ ਖੁਸ਼ ਹੋਏ, ਮਹਾਰਾਜ ਜੀ ਦਾ ਮਨ ਬੜਾ ਖੁਸ਼ ਹੋਇਆ ਆਪਣੇ ਬਾਜ ਨੂੰ ਇਸ ਤਰ੍ਹਾਂ ਸ਼ਿਕਾਰ ਖੇਡਦਿਆਂ ਤੱਕ
ਕੇ ਤੇਜ ਤਲ ਤੁਰੰਗ ਕੇਤੇ
ਹੁਕਮ ਕੀਤਾ ਜਾਓ ਬਈ ਵਧੀਆ ਤੇਜ ਘੋੜੇ ਚੰਚਲ ਘੋੜੇ ਜਿਹੜੇ ਬਲਵਾਨ ਘੋੜੇ ਨੇ ਉਹ ਲੈ ਕੇ ਆਓ
ਮੋਜ ਸੋ ਮੰਗਾਏ ਮੂਲ ਮਹਾ ਬਹੁ ਤੈਦੇ
ਕਹਿੰਦੇ ਹੈ ਮਹਾਬਾਹੁ ਗੁਰੂ ਕਲਗੀਧਰ ਜੀ ਜਦੋਂ ਤੁਹਾਡੇ ਬਾਜ ਨੇ ਵੀ ਸ਼ਿਕਾਰ ਖੇਡਿਆ ਤੇ ਵੇਖ ਕੇ ਇੰਨੇ ਖੁਸ਼ ਹੋਏ ਇੰਨਾ ਉਦਾਰ ਹਿਰਦਾ ਕਿ ਮੇਰੇ ਵਰਗੇ ਕਵੀਆਂ ਨੂੰ ਸੱਦ ਕੇ ਘੋੜੇ ਦਾਨ ਕਰ ਦਿੱਤੇ ਵੀ ਲਓ ਅੱਜ ਸਾਡੇ ਬਾਜ ਦੇ ਸ਼ਿਕਾਰ ਖੇਡਿਆ ਇੰਨੀ ਉਦਾਰਤਾ ਕਹਿੰਦੇ ਮਹਾਰਾਜ ਉਦੋਂ ਫਿਰ ਮੇਰੇ ਵਰਗਿਆਂ ਨੂੰ ਸੱਦ ਕੇ ਉਹਨਾਂ ਨੂੰ ਘੋੜੇ ਤੱਕ ਦਾਨ ਕਰ ਦਿੱਤੇ ਇਹੋ ਜੇ ਮਹਾਰਾਜ ਗੁਰੂ ਕਲਗੀਧਰ ਜੀ ਤੁਸੀਂ ਹੋ
ਅਲੰਕ ਪਰ
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਚੜਾਈ ਹੁੰਦੀ ਆ ਤੇ ਪਹਾੜ ਦੱਬ ਜਾਂਦੇ ਨੇ ਆਕਾਸ਼ ਦੇ ਵਿਚ ਇਕ ਵਾਰੀ ਖੜ ਬੜਾਹਟ ਮਚ ਜਾਂਦੀ ਹੈ
ਖਲਕ ਖਲਨ ਕਰ ਬਾਰ ਮੈਂ ਕੁਰੰਕ ਬਾਚੇ ਮੋਦ ਕੇ ਮਤੰਗ
ਖਲਕ ਖਲਨ ਘਰ ਬਾਰ ਹੈ ਕਹਿੰਦੇ ਭਾਈ ਸਾਰੀ ਖਲਕਤ ਦੇ ਵਿਚ ਇਕ ਵਾਰੀ ਖੜਬੜਾਹਟ ਮਚ ਜਾਂਦੀ ਹੈ ਔਰ ਜਿਹੜੇ ਖਲਨ ਖਲਨ ਕਹਿੰਦੇ ਨੇ ਮੂਰਖਾਂ ਨੂੰ ਮੂਰਖਾਂ ਦੇ ਘਰ ਦੇ ਵਿਚ ਵੀ ਖੜਬੜਾਹਟ ਮਚ ਜਾਂਦੀ ਹੈ
ਕਾਨਨ ਕੁਰੰਕ ਬਾਚੇ ਮਦ ਕੇ ਮਤੰਗ
ਕਹਿੰਦੇ ਜਿਹੜੇ ਜੰਗਲ ਦੇ ਕੁਰੰਕ ਜਿਹੜੇ ਕੁਰੰਕ ਕਹਿੰਦੇ ਨੇ ਹਿਰਨਾਂ ਨੂੰ ਜਿਹੜੇ ਮਸਤ ਹਾਥੀ ਨੇ ਜੰਗਲ ਦੇ
ਕਹੋ ਬਾਗਨ ਬਿਹੰਗ ਬ੍ਰਿਕ ਜਾਨਰ ਕਹਾਰ
ਬਾਗ ਨੇ ਪੰਛੀ ਨੇ ਔਰ ਜਿਹੜੇ ਬਾਨਰ ਨੇ ਉਹ ਕਿੱਥੇ ਟਿਕ ਕੇ ਰਹਿਣਗੇ ਜਦੋਂ ਕਲਗੀਧਰ ਜੀ ਸ਼ਿਕਾਰ ਖੇਡਣ ਲਈ ਚੜਦੇ ਹਨ
ਚਾਖ ਰੋਜ ਰੀਚ ਕਰ ਚਾਖਰ ਬਰਾਹਨ ਕੇ
ਚਾਖ ਰੋਜ ਰਿਛ ਚੰਖਾਰ ਬਰਾਹ ਦਾ ਮਤਲਬ ਹੁੰਦਾ ਸੂਰ ਜੰਗਲੀ ਕਹਿੰਦੇ ਉਹਨਾਂ ਨੇ ਕਿੱਥੇ ਟਿਕ ਕੇ ਰਹਿਣਾ ਜਦੋਂ ਮਹਾਰਾਜ ਜੀ ਸ਼ਿਕਾਰ ਤੇ ਚੜਦੇ ਹਨ
ਦਹਨ ਦਹਿਨ ਦੇਵਕ ਬਾਨ ਜੋ ਸੁਮਾਰ
ਉਹਨਾਂ ਨੂੰ ਜਦੋਂ ਮਹਾਰਾਜ ਜੀ ਆਪਣੀ ਬੰਦੂਕ ਦੀ ਗੋਲੀ ਨਾਲ ਦਾਹਨ ਮਾਰਦੇ ਨੇ ਦਲਦੇ ਨੇ ਤੇ ਦੇਵ ਬਾਹਨ ਦੇਵ ਬਾਹਨ ਦਾ ਕੀ ਮਤਲਬ ਹੈ ਦੇਵ ਦਾ ਮਤਲਬ ਇੱਥੇ ਹੈ ਦੇਵੀ ਦੇਵੀ ਦਾ ਵਾਹਨ ਕਿਹੜਾ ਬੱਬਰ ਸ਼ੇਰ ਕਹਿੰਦੇ ਬੱਬਰ ਸ਼ੇਰਾਂ ਤੱਕ ਨੂੰ ਮਹਾਰਾਜ ਜੀ ਆਪਣੀ ਪੇਗ ਨਾਲ ਝਟਕਾ ਦਿੰਦੇ ਨੇ ਉਹ ਵੀ ਮਹਾਰਾਜ ਜੀ ਦੇ ਅੱਗੇ ਠਹਿਰਦੇ ਨੇ ਕੰਬਦੇ ਨੇ
ਪਰਨ ਪੁਕਾਰ ਹਰੀ ਛੋਡੇ ਘਰ ਬਾਰ ਭਾਜੇ
ਕਹਿੰਦੇ ਵੀ ਜਿਹੜੇ ਦੁਸ਼ਮਣਾਂ ਦੇ ਘਰ ਨੇ ਨਾ ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਣ ਲਈ ਜਾਂਦੇ ਨੇ ਤੇ ਜਿਹੜੇ ਦੁਸ਼ਮਣ ਨੇ ਉਹ ਆਪਣੇ ਘਰ ਛੱਡ ਕੇ ਪੁਕਾਰ ਕਰਨ ਲਈ ਦੌੜ ਪੈਂਦੇ ਨੇ ਉਹ ਪੁਕਾਰ ਕਰਨ ਲਈ ਦੌੜ ਪੈਂਦੇ ਨੇ ਮਹਾਰਾਜ ਸਾਨੂੰ ਬਚਾ ਲੋ ਰੱਖ ਲੋ ਅਸੀਂ ਤੁਹਾਡੀ ਸ਼ਰਣ ਵਿਚ ਹਾਂ
ਗੁਰ ਗੋਬਿੰਦ ਕੀ ਸਹਿਜ ਸ਼ਿਕਾਰ
ਕਹਿੰਦੇ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਹਿਜ ਸ਼ਿਕਾਰ ਖੇਡਣਾ ਹਾਲੇ ਤਾਂ ਸੁਤੇ ਸਿੱਧ ਸ਼ਿਕਾਰ ਖੇਡਣ ਗਏ ਨੇ ਤੇ ਆਹ ਹਾਲਤ ਹੋ ਜਾਂਦੀ ਹੈ ਜਦੋਂ ਕਿਤੇ ਜੰਗ ਤੇ ਚੜਦੇ ਹੋਣਗੇ ਉਦੋਂ ਕੀ ਆਲਮ ਹੁੰਦਾ ਹੋਵੇਗਾ ਦੁਸ਼ਮਣਾਂ ਦਾ ਸ਼ਿਕਾਰ ਖੇਡਣ ਚੜਦੇ ਨੇ ਸਹਿਜੇ ਤੇ ਦੁਸ਼ਮਣਾਂ ਦੇ ਘਰਾਂ ਵਿਚ ਪੁਕਾਰਾਂ ਪੈਣ ਲੱਗ ਪੈਂਦੀਆਂ ਨੇ ਘਰ ਛੱਡ ਕੇ ਦੌੜ ਪੈਂਦੇ ਨੇ ਬਚਾ ਲੋ ਰੱਖ ਲੋ ਸ਼ਰਨ ਵਿਚ ਆ ਕੇ ਬੇਨਤੀਆਂ ਕਰਦੇ ਨੇ ਇਹ ਤਾਂ ਹਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਹਿਜ ਸ਼ਿਕਾਰ ਖੇਡਣਾ ਹੀ ਹੈ
ਸੁਵਈਆ ਸਾਜੀ ਸ਼ਿੰਗਾਰ ਚਦੇ ਗੁਰੂ ਗੋਬਿੰਦ
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਘੋੜੇ ਨੂੰ ਸ਼ਿੰਗਾਰ ਕੇ ਚੜਦੇ ਹਨ
ਬਿਬਿਨ ਸਿੰਘ ਪਿਸਾਨ ਪਏ ਨਿਤ
ਔਰ ਵੱਡੇ ਵੱਡੇ ਜਿਹੜੇ ਪਰਬਤ ਨੇ ਉਹਨਾਂ ਪਰਬਤਾਂ ਦੇ ਸ਼ਰਿੰਗ ਸ਼ਰਿੰਗ ਕਹਿੰਦੇ ਨੇ ਚੋਟੀਆਂ ਨੂੰ ਉਹ ਚੋਟੀਆਂ ਦੱਬੀਆਂ ਜਾਂਦੀਆਂ ਨੇ ਉਹ ਮਸਲੀਆਂ ਜਾਂਦੀਆਂ ਹਨ
ਲੰਕੇ ਅਤੰਕ ਪੁਕਾਰ ਪਰੇ
ਉਧਰ ਲੰਕਾ ਦੇ ਵਿਚ ਲੰਕਾ ਦੇ ਵਿਚ ਜਿੱਥੇ ਵਿਭੀਸ਼ਣ ਰਾਜ ਕਰਦਾ ਕਹਿੰਦੇ ਉੱਥੇ ਤੱਕ ਪੁਕਾਰ ਪੈ ਜਾਂਦੀ ਹੈ ਵਿਭੀਸ਼ਣ ਦੇ ਮਨ ਚ ਡਰ ਪੈਦਾ ਹੋ ਜਾਂਦਾ ਵੀ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਲੰਕਾ ਤੇ ਨਾ ਚੜ ਕੇ ਆ ਜਾਣ ਉਹਦੇ ਮਨ ਚ ਵੀ ਕਾਇਰ ਪੁਣਾ ਆ ਜਾਂਦਾ ਗਿੱਧੀ ਪੁਣਾ ਆ ਜਾਂਦਾ ਰੰਕ ਬਣ ਕੇ ਦੌੜ ਕੇ ਛੁਪ ਜਾਂਦਾ ਕਿਤੇ ਗੁਰੂ ਸਾਹਿਬ ਆ ਕੇ ਮੇਰਾ ਰਾਜ ਨਾ ਖੋਲਣ ਹਾਲਾਂਕਿ ਕਲਗੀਧਰ ਜੀ ਇੱਥੋਂ ਚੜਦੇ ਹੀ ਨੇ ਆਨੰਦਪੁਰ ਸਾਹਿਬ ਤੋਂ ਘੋੜਾ ਸਾਜ ਕੇ ਸ਼ਿੰਗਾਰ ਕੇ ਸ਼ਿਕਾਰ ਲਈ ਚੜਦੇ ਨੇ ਤੇ ਲੰਕਾ ਵਿਚ ਬੈਠੇ ਵਿਭੀਸ਼ਣ ਨੂੰ ਡਰ ਪੈ ਜਾਂਦਾ ਕਿ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰਾ ਰਾਜ ਨਾ ਖੋ ਲੈਣ
ਟੁੱਟ ਫਨੀ ਫਨ ਹੁੱਟ ਗਏ ਦਿਗਜ
ਔਰ ਜਿਹੜੇ ਫਨੀਆਂ ਵਾਲੇ ਸੱਪ ਸ਼ੇਸ਼ਨਾਗ ਹੈ ਉਹਦੀਆਂ ਫਣਾਂ ਟੁੱਟ ਜਾਂਦੀਆਂ ਨੇ ਜਦੋਂ ਮਹਾਰਾਜ ਜੀ ਚੜ੍ਹਦੇ ਨੇ ਸ਼ਿਕਾਰ ਤੇ। ਜਿਹੜੇ ਵੱਡੇ ਵੱਡੇ ਦਿੱਗਜ ਪਾਲ ਦਿਗਪਾਲ ਦੇਵਤੇ ਨੇ ਉਹ ਵੀ ਹਟ ਜਾਂਦੇ ਨੇ ਪਿੱਛੇ।
ਧੀਰਜ ਧੌਲ ਕੀ ਜਾਏ ਰਹੀ ਕਿਤ,
ਕਹਿੰਦੇ ਜਿਹੜਾ ਧੌਲ ਸ਼ਿਵ ਜੀ ਹੈ ਉਹਦੇ ਅੰਦਰ ਕਿੱਥੇ ਫਿਰ ਧੀਰਜ ਰਹਿੰਦਾ, ਉਹਦੇ ਅੰਦਰ ਵੀ ਫਿਰ ਡਰ ਤੇ ਸਹਿਮ ਪੈਦਾ ਹੋ ਜਾਂਦਾ ਹੈ।
ਕੱਛਪ ਕੋਲ ਬਿਆਲ ਪਏ ਸਭ,
ਜਿਹੜੇ ਕੱਛਪ ਕੱਛੂਕੁਮਾ ਕਹਿੰਦੇ ਥੱਲੇ ਧਰਤੀ ਨੂੰ ਚੁੱਕੀ ਬੈਠਾ ਹੈ, ਕੌਲ ਹੈ ਕਿਸੇ ਨੇ ਕੌਲ ਬਰਾਹ ਨੂੰ ਕਿਹਾ ਵੀ ਧਰਤੀ ਚੁੱਕੀ ਬੈਠਾ, ਉਹ ਵੀ ਸਾਰੇ ਬਿਹਾਲ ਹੋ ਜਾਂਦੇ ਹਨ।
ਜਾਲ ਪਰੇ ਚਤਰੰਗ ਚਮੂ ਚਿਤ,
ਜਦੋਂ ਸਤਿਗੁਰਾਂ ਦੇ ਚਤਰੰਗਣ ਸੈਨਾ ਚੜ੍ਹਦੀ ਹੈ ਉਦੋਂ ਇਹਨਾਂ ਸਾਰਿਆਂ ਦੇ ਅੰਦਰ ਡਰ ਪੈਦਾ ਹੋ ਜਾਂਦਾ, ਸਹਿਮ ਪੈਦਾ ਹੋ ਜਾਂਦਾ ਹੈ।
ਦਾਨ ਕੇਕ ਬਿਤ,
ਸਤਿਗੁਰੂ ਜੀ ਜਦੋਂ ਦਾਨ ਕਰਦੇ ਨੇ ਤੇ ਕੀ ਕਰਦੇ ਨੇ, ਕਿੱਡੇ ਵੱਡੇ ਦਾਨੀ ਨੇ। ਗੁਰੂ ਸਾਹਿਬ ਦੇ ਕਵੀਆਂ ਵਿੱਚ ਇੱਕ ਕਵੀ ਹੋਇਆ ਸੁਦਾਮਾ, ਉਹਦਾ ਨਾਂ ਸੀ। ਉਹਨੇ ਉਹੀ ਵਰਣਨ ਕੀਤਾ, ਕਹਿੰਦਾ ਮੈਂ ਉਹੀ ਸੁਦਾਮਾ ਜਿਹੜਾ ਭੁੱਖ ਦਾ ਮਾਰਿਆ ਹੋਇਆ ਕੰਡਾਲ ਕ੍ਰਿਸ਼ਨ ਕੋਲ ਗਿਆ ਸੀ ਦੁਆਪਰ ਯੁੱਗ ਵਿੱਚ, ਤੇ ਤੁਸੀਂ ਉਹੀ ਗੋਬਿੰਦ ਰੂਪ ਤੇ ਮੈਂ ਉਹੀ ਸੁਦਾਮਾ। ਹੁਣ ਉਹਦੇ ਮੁਤਾਬਕ ਉਹ ਕਵੀ ਦੀ ਆਪਣੀ ਉਡਾਰੀ ਹੈ ਨਾ, ਕਵੀ ਆਪਣੀ ਕਵਿਤਾ ਦੇ ਰੰਗ ਦੇ ਵਿੱਚ ਗੁਰੂ ਸਾਹਿਬ ਨੂੰ ਉਸ ਰੂਪ ਚ ਵਰਣਨ ਕਰ ਰਿਹਾ, ਫਿਰ ਉਹਦੇ ਤੋਂ ਸ੍ਰੇਸ਼ਟ ਵੀ ਵਰਣਨ ਕਰਦਾ। ਹੁਣ ਕਿਵੇਂ ਦਾਨ ਦਿੰਦੇ ਨੇ, ਹੁਣ ਕਵੀ ਸੁਦਾਮਾ ਕਹਿੰਦਾ ਹੈ, ਹਾਂਜੀ,
ਇਕ ਸੰਗ ਪੜੇ ਅਵ ਸੰਤ ਕਾ ਸੰਦਿੰਪਨ ਕੋ,
ਕਹਿੰਦੇ ਇੱਕ ਸੰਗ ਪੜੇ, ਇੱਕੋ ਵੇਰੀ ਇੱਕੋ ਇਕੱਠੇ ਪੜੇ ਸੀ ਨਾ ਸੁਦਾਮਾ ਤੇ ਕ੍ਰਿਸ਼ਨ ਸੰਦੀਪਨ ਦੇ ਕੋਲ, ਤੇ ਸੰਦੀਪਨ ਦੇ ਕੋਲ ਅਵਤੰਕ ਨਗਰੀ ਦੇ ਵਿਚ, ਉਥੇ ਇੱਕੋ ਸਮਾਨ ਇੱਕੋ ਦੋਵੇਂ ਪੜੇ ਸਨ।
ਸੋਈ ਸੁਦ ਆਈ ਤੋ ਬੁਲਾਏ ਬੁਜੀ ਬਾਮਾ,
ਮੈਨੂੰ ਸੁਧ ਆਈ ਕਿ ਅਸੀਂ ਇਕੱਠੇ ਹੀ ਪੜੇ ਸੀ, ਤੇ ਕਹਿੰਦੇ ਜਦੋਂ ਮੈਨੂੰ ਇਹ ਖਬਰ ਆਈ ਤੇ ਮੈਂ ਆਪਣੀ ਘਰਵਾਲੀ ਨੂੰ ਬੁਲਾ ਕੇ ਪੁੱਛਿਆ। ਕਵੀ ਸੁਦਾਮਾ ਕਹਿੰਦਾ, ਕਹਿੰਦਾ ਮੈਂ ਆਪਣੀ ਘਰਵਾਲੀ ਨੂੰ ਬੁਲਾਇਆ ਤੇ ਉਹਨੂੰ ਪੁੱਛਿਆ,
ਪੁੰਗੀ ਪਲ ਉਤ ਤੋਂ ਅਸੀਸ ਦੇ ਤੋ ਨਾਥ ਜੀ ਕੋ,
ਕਹਿਣ ਲੱਗਾ ਕਿ ਮੈਂ ਆਪਣੀ ਘਰਵਾਲੀ ਨੂੰ ਬੁਲਾ ਕੇ ਆਖਿਆ ਵੀ ਭਾਗਵਾਨ ਨੇ ਜੇ ਕਿਤੇ ਪੁੰਗੀ ਫਲ ਹੁੰਦਾ, ਪੁੰਗੀ ਫਲ ਕਹਿੰਦੇ ਨੇ ਸੁਪਾਰੀ ਨੂੰ, ਕਹਿੰਦਾ ਵੀ ਜੇ ਸੁਪਾਰੀ ਹੁੰਦੀ, ਸੁਪਾਰੀ ਦਾ ਫਲ ਹੁੰਦਾ ਤੇ ਮੈਂ ਉਹ ਸੁਪਾਰੀ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚ ਭੇਟ ਕਰਦਾ ਤੇ ਉਹਨਾਂ ਕੋਲੋਂ ਅਸੀਸ ਲੈਂਦਾ।
ਤੰਦਰ ਲੈ ਦੀਜਿਆ ਬਾਂਦ ਲੀਜਿਆ ਫੱਟੇ ਜਾਮਾ, ਮੈਂ
ਕਹਿੰਦੇ ਮੇਰੀ ਘਰਵਾਲੀ ਅੱਗੋਂ ਕਹਿੰਦੀ ਆ ਤੂੰ ਹੈ ਸੁਦਾਮਾ, ਉਹ ਨੇ ਗੋਬਿੰਦ, ਤੇ ਤੈਨੂੰ ਚਾਹੀਦਾ ਵੀ ਜਿਵੇਂ ਸੁਦਾਮਾ ਤੰਦਲ ਲੈ ਕੇ ਗਿਆ ਸੀ ਫਟੇ ਹੋਏ ਚੋਲੇ ਵਿਚ ਬੰਨ ਕੇ ਜਾਮੇ ਚ, ਉਦਾਂ ਤੂੰ ਵੀ ਤੰਦਲ ਲੈ ਕੇ ਜਾ, ਤੰਦਲ ਹੀ ਲੈ ਕੇ ਜਾ। ਕਹਿੰਦੇ ਮੇਰੀ ਘਰਵਾਲੀ ਨੇ ਮੈਨੂੰ ਤੰਦਲ ਦਿੱਤੇ, ਉਹ ਤੰਦਲ ਮੈਂ ਵੀ ਜਾਮੇ ਚ ਬੰਨ ਲਏ ਤੇ ਆਖਿਆ ਮੈਂ ਉਹੀ ਗਰੀਬ ਸੁਦਾਮਾ, ਤੁਸੀਂ ਉਹੀ ਗੋਬਿੰਦ ਰੂਪ, ਤੇ ਕਹਿੰਦੇ ਮੈਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ।
ਦੀਨ ਦੁਆਰ ਸੁਣ ਕੇ ਦਿਆਲ ਦਰਬਾਰ ਮਿਲੇ,
ਕਹਿੰਦੇ ਜਦੋਂ ਦੀਨਾਂ ਤੇ ਦਇਆ ਕਰਨ ਵਾਲੇ ਜਿਵੇਂ ਕ੍ਰਿਸ਼ਨ ਜੀ ਦੌੜੇ ਆਏ ਸੀ ਨਾ ਸੁਦਾਮੇ ਦਾ ਨਾਂ ਸੁਣਦਿਆਂ, ਛੱਡ ਸਿੰਘਾਸਣ ਹਰ ਜੀ ਆਏ, ਭਗਵਾਨ ਕ੍ਰਿਸ਼ਨ ਜੀ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਹਰ ਆਪਣਾ ਸਿੰਘਾਸਣ ਛੱਡ ਕੇ ਆ ਗਏ ਸਨ। ਕਹਿੰਦੇ ਇਸੇ ਤਰ੍ਹਾਂ ਦੀਨਾਂ ਤੇ ਦਇਆ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਿਆਲ ਦੇ ਦਰਬਾਰ ਦੇ ਵਿਚ ਜਦੋਂ ਮੈਂ ਆ ਕੇ ਮਿਲਿਆ,
ਕੁਛ ਦੀਨੋ ਪਾਈ ਅਗੰਤ ਸਮਾ,
ਕਹਿੰਦੇ ਮੈਨੂੰ ਇੰਨਾ ਕੁਝ ਬਖਸ਼ ਦਿੱਤਾ ਦਸਵੇਂ ਪਾਤਸ਼ਾਹ ਨੇ ਕਿ ਉਹਦੀ ਗਿਣਤੀ ਨੀ ਕੀਤੀ ਜਾ ਸਕਦੀ, ਅਗੰਤ ਸਮਾ ਮੈਂ। ਜਦੋਂ ਮੈਂ ਉਹਨਾਂ ਦੀ ਸ਼ਰਨ ਚ ਆ ਗਿਆ ਤੇ ਇੰਨਾ ਕੁਝ ਬਖਸ਼ ਦਿੱਤਾ ਮੇਰੇ ਦਸਵੇਂ ਪਾਤਸ਼ਾਹ ਨੇ, ਇੰਨਾ ਕੁਝ ਬਖਸ਼ ਦਿੱਤਾ, ਕਹਿੰਦੇ ਮੈਂ ਉਹਦੀ ਗਿਣਤੀ ਨਹੀਂ ਕਰ ਸਕਦਾ।
ਪ੍ਰੀਤ ਕਰ ਜਾਣੇ ਗੁਰੂ ਗੋਬਿੰਦ ਕੇ ਮਾਨੇ,
ਕਹਿੰਦੇ ਮੈਂ ਪ੍ਰੀਤ ਕਰਕੇ ਜਾਣਿਆ ਗੁਰੂ ਸਾਹਿਬ ਜੀ ਨੂੰ ਗੋਬਿੰਦ ਰੂਪ ਕਰਕੇ ਮਾਨਿਆ ਹੈ।
ਤਾਂ ਤੇ ਵਹਿ ਤੂੰ ਗੋਬਿੰਦ ਵਹਿ ਬਾਮਨ ਸੁਦਾਮਾ ਮੈਂ,
ਇਸ ਕਰਕੇ ਸਤਿਗੁਰੂ ਤੁਸੀਂ ਉਹੀ ਗੋਬਿੰਦ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮੈਂ ਉਹੀ ਸੁਦਾਮਾ ਦੁਆਪਰ ਯੁੱਗ ਵਾਲਾ ਮਹਾਰਾਜ ਜੀ, ਉਹੀ ਮੈਂ ਇਹੀ ਸਮਝਿਆ ਉਹੀ ਬ੍ਰਾਹਮਣ ਸੁਦਾਮਾ ਹਾਂ ਮੈਂ।
ਕਬਿਤ ਤ੍ਰਿਗ ਨੰਦ ਦਾਨ ਦੀਨ ਤਾਂ ਕਈ ਅਛਤ ਜੀ।
ਹੁਣ ਖਾਲਸਾ ਜੀ, ਹੁਣ ਗੁਰੂ ਸਾਹਿਬ ਜੀ ਉਸ ਦੁਆਪਰ ਯੁੱਗ ਦੇ ਅਵਤਾਰ ਨਾਲੋਂ ਵੀ ਸ੍ਰੇਸ਼ਟ ਨੇ। ਇਹ ਕਬਿਤ ਜਿਹੜਾ ਭਾਈ ਸੰਤੋਖ ਸਿੰਘ ਜੀ ਉਚਾਰ ਰਹੇ ਨੇ ਆਪਣੇ ਵੱਲੋਂ ਕਿ ਦਸਵੇਂ ਪਾਤਸ਼ਾਹ ਉਹਨਾਂ ਦੇ ਚਰਨਾਂ ਵਿਚ ਇਹੋ ਜਿਹੇ ਕਰੋੜਾਂ ਕ੍ਰਿਸ਼ਨ ਨਿਵਾਸ ਰੱਖਦੇ ਨੇ, ਕਰੋੜਾਂ। ਕਾਲ ਪੁਰਖ ਕੀ ਦੇਹ ਮੋਹ ਕੋਟਕ ਮਿਸ਼ਨ ਮਹੇਸ਼, ਕਰੋੜਾਂ ਨੇ ਮਹਾਰਾਜ ਜੀ ਦੀ ਦੇਹ ਵਿਚ। ਦਸਵੇਂ ਪਾਤਸ਼ਾਹ ਕੈਸੇ ਮਹਾਨ ਨੇ ਉਹਦੀ ਉਪਮਾ ਕਰਨ ਲੱਗੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਜਦੋਂ ਪ੍ਰਿਗੂ ਨੰਦਨ ਦਾਨ ਦੀਨ ਦਾਨ ਦਿੱਤਾ, ਉਹਦੇ ਹੁੰਦਿਆਂ ਹੋਇਆ ਹੀ ਉਹਦੇ ਕੋਲੋਂ ਦਾਨ ਖੋਇਆ ਗਿਆ, ਤਾਂ ਕਿ ਅਛਤ ਛੀਨ ਉਹਦੇ ਹੁੰਦਿਆਂ ਹੋਇਆ ਹੀ ਉਹਦੇ ਕੋਲ ਉਹਦਾ ਦਾਨ ਖੋਇਆ ਗਿਆ।
ਜਾਚਤ ਫਿਰਤ ਦੀਨ ਬਿਜਨ ਕੋ ਗੋਤ ਹੈ।
ਅੱਜ ਵੀ ਵੇਖੋ ਬ੍ਰਾਹਮਣਾਂ ਦੇ ਜਿਹੜੇ ਗੋਤਰ ਨੇ ਉਹ ਮੰਗਦੇ ਫਿਰਦੇ ਨੇ ਲੋਕਾਂ ਕੋਲੋਂ। ਇੱਕ ਵਾਰੀ ਦਾਨ ਦਿੱਤਾ ਹੋਵੇ ਭਗਵਾਨ ਨੇ ਬ੍ਰਾਹਮਣਾਂ ਨੂੰ, ਭ੍ਰਿਗੂਨੰਦਨ ਨੂੰ ਦਾਨ ਦਿੱਤਾ ਹੋਵੇ, ਤੇ ਮੁੜ ਕੇ ਉਹਨਾਂ ਦੀ ਕੁੱਲ ਦੇ ਜਿਹੜੇ ਬ੍ਰਾਹਮਣ ਨੇ ਫਿਰ ਮੰਗਦੇ ਫਿਰ, ਇਹਦਾ ਮਤਲਬ ਦਾਨ ਸਹੀ ਨਹੀਂ ਮਿਲਿਆ। ਇਹਦਾ ਮਤਲਬ ਇਹੀ ਹੈ ਨਾ ਵੀ ਦਾਨ ਪੂਰਾ ਨਹੀਂ ਮਿਲਿਆ, ਵੀ ਹਾਲੇ ਵੀ ਉਹਦੇ ਜਿਹੜੇ ਅੱਗੇ ਬੱਚੇ ਬ੍ਰਾਹਮਣ ਨੇ ਉਹ ਲੋਕਾਂ ਕੋਲੋਂ ਮੰਗਦੇ ਫਿਰਦੇ ਨੇ।
ਆਨੰਦ ਸੰਦੇ ਅਸਮੇਧ ਵਿਖੇ ਪਾਇਓ ਦਾਨ।
ਜਿਵੇਂ ਰਾਮ ਚੰਦਰ ਜੀ ਦੇ ਕੋਲੋਂ ਆਨੰਦ ਸੰਧੂ ਨੇ ਅਸਮੇਧ ਯੱਗ ਦੇ ਵਿੱਚ ਉਹ ਦਾਨ ਪ੍ਰਾਪਤ ਕੀਤਾ।
ਖਾਇਓ ਪੂਤ ਪੋਤੇ ਨਾਤੀ ਪੋਤ ਹੈ,
ਉਹਦੇ ਪੁੱਤਰਾਂ ਪੋਤਰਿਆਂ ਤੇ ਨਾਤੀਆਂ ਨੇ ਖਾਧਾ, ਅੱਗੇ ਫੇਰ ਮੁੱਕ ਗਿਆ ਉਹ ਦਾਨ, ਖਤਮ ਹੋ ਗਿਆ।
ਖੰਡ ਪੋਤ ਸੂਰ ਸੁਤ ਆਦਿ ਜੇ ਸੰਤੋਖ ਸਿੰਘ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਪੰਡ ਪੁੱਤਰ ਸਨ, ਸੂਰ ਸੁਤ ਸਨ, ਇਹ ਜਿੰਨੇ ਵੀ ਸਨ,
ਜਿਨੋ ਜਿਨ ਦਾਨ ਪੁਨ ਚਿੰਤਾ ਉਦੋਤ ਹੈ,
ਜਿਨ੍ਹਾਂ ਜਿਨ੍ਹਾਂ ਨੂੰ ਦਾਨ ਮਿਲਿਆ ਮੁੜ ਕੇ ਉਹਨਾਂ ਦਾ ਦਾਨ ਫਿਰ ਖੋਇਆ ਗਿਆ, ਤੇ ਫਿਰ ਉਹ ਭਿਖਾਰੀ ਬਣ ਕੇ ਮੰਗਤੇ ਬਣ ਕੇ ਮੰਗਣ ਲੱਗ ਪਏ।
ਸ੍ਰੀ ਗੁਰੂ ਗੋਬਿੰਦ ਸਿੰਘ ਦਾਨ ਦੀਨੋ ਕੋ ਨਾ ਸਮ।
ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਦਾਨ ਕਿਸੇ ਅਵਤਾਰ ਨੇ ਨਹੀਂ ਦਿੱਤਾ। ਕਿਉਂ? ਕਿਉਂਕਿ ਜਿਹੜਾ ਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬਖਸ਼ਦੇ ਨੇ,
ਦਿਨ ਦਿਨ ਦੂਨੋ ਚੂਨੋ ਚੋਨ ਚੋਨ ਹੋਤ ਹੈ।
ਉਹ ਦਾਨ ਦਿਨ ਪ੍ਰਤੀ ਦਿਨ ਦੂਣਾ, ਦੂਣੇ ਤੋਂ ਚਾਉਣਾ, ਚਾਰ ਗੁਣਾ ਹੁੰਦਾ ਚਲਿਆ ਜਾਂਦਾ। ਇਸ ਕਰਕੇ ਇੱਕ ਵਾਰੀ ਜਿਹਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਦਾਨ ਦੇ ਦਿੰਦੇ ਨੇ, ਉਹਦੀਆਂ ਅੱਗੇ ਕਈ ਨਸਲਾਂ ਨੂੰ ਮੁੜ ਕੇ ਭੇਖ ਨਹੀਂ ਮੰਗਣਾ ਪੈਂਦਾ। ਉਹਦਾ ਦਾਨ ਸਤਿਗੁਰੂ ਦਸਵੇਂ ਪਾਤਸ਼ਾਹ ਦਾ ਦਿੱਤਾ ਹੋਇਆ ਜਿਹੜਾ ਦਾਨ ਹੈ, ਕਹਿੰਦੇ ਸੁਦਾਮੇ ਨੂੰ ਦਿੱਤਾ ਦਾਨ ਬ੍ਰਾਹਮਣ ਨੂੰ, ਹਾਲੇ ਵੀ ਬ੍ਰਾਹਮਣ ਮੰਗਦੇ ਫਿਰਦੇ ਨੇ। ਪਰ ਭਾਈ ਸੁਦਾਮਾ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਫਿਰ ਇੱਕ ਬਿੱਤ ਲਿਖਦੇ, ਕਹਿੰਦੇ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਨੇ ਦਾਨ ਦਿੱਤਾ ਨਾ, ਉਹਨਾਂ ਨੂੰ ਦਿੱਤਾ ਹੋਇਆ ਦਾਨ ਦੁੱਗਣਾ ਚਾਰ ਗੁਣਾ ਹੋ ਕੇ ਵੱਧਦਾ ਚਲਾ ਗਿਆ।
ਅਰਬ ਅਰਾਕਵੈ ਦੈ ਨਾਥ ਦੈ ਰਕਾਬ ਵਾਲੇ।
ਉਹ ਅਰਬੀ ਘੋੜੇ ਅਰਾਕਵੈ, ਅਰਾਕ ਦੇ ਰਹਿਣ ਵਾਲੇ ਬੜੇ ਸੁੰਦਰ, ਉਹ ਮਹਾਰਾਜ ਜੀ ਨੇ ਦੋ ਘੋੜੇ ਮੰਗਾਏ ਜਿਨ੍ਹਾਂ ਚ ਦੋ ਰਕਾਬਾਂ ਪਾਈਆਂ ਹੋਈਆਂ।
ਬਾਰੇ ਵੱਡੇ ਡੀਲ ਪੀਲ ਸੈਨਿਕ ਹੈ ਕੂਤ ਤੇ।
ਇਹਨਾਂ ਦੇ ਉੱਤੇ ਜਿਨ੍ਹਾਂ ਦੀ ਡੀਲ ਬੜੀ ਵੱਡੀ ਹੈ, ਬੜੇ ਬਲਵਾਨ ਨੇ ਔਰ ਬਹੁਤ ਜਿਆਦਾ ਭਾਰੀ ਬਲ ਵਾਲੇ, ਔਰ ਇੱਕੋ ਸੈਨ ਦੇ ਨਾਲ ਇੱਕੋ ਇਸ਼ਾਰੇ ਨਾਲ ਚੱਲਣ ਵਾਲੇ ਹਨ।
ਚੱਪਲ ਆਸੀ ਚੱਪਲ ਚਲਾਕ ਜੋ ਪਾਏ ਪੂਰੇ।
ਬਿਜਲੀ ਵਾਂਗੂ ਚੰਚਲ ਨੇ, ਬੜੇ ਚਲਾਕ ਨੇ, ਜਿਨ੍ਹਾਂ ਵਿੱਚ ਬੜਾ ਭਾਰੀ ਬਲ ਹੈ।
ਕੌਣ ਗੋਨ ਪਲ ਕੋ ਸਕੈ ਨਾ ਦਿਨ ਦੂਤ ਕੇ।
ਇੰਨੀ ਤੇਜ ਚੱਲਣ ਵਾਲੇ ਕਿ ਹਵਾ ਨੂੰ ਪਿੱਛੇ ਛੱਡ ਦੇਣ, ਕਿ ਜਿਹੜੇ ਸੂਰਗ ਦੇ ਘੋੜੇ ਨੇ ਉਹ ਵੀ ਇਹਨਾਂ ਦੋਵਾਂ ਘੋੜਿਆਂ ਦੀ ਬਰਾਬਰੀ ਨਹੀਂ ਕਰ ਸਕਦੇ।
ਮਨ ਕੇ ਹਰਨ ਮਨ ਮੀਨ ਕੇ ਦਰਨ।
ਇਹੋ ਜਿਹੇ ਸੋਹਣੇ ਘੋੜੇ ਦਸਵੇਂ ਪਾਤਸ਼ਾਹ ਨੇ ਮੰਗਾਏ ਅਰਬੀ ਤੇ ਰਾਕਵੇ, ਜਿਨ੍ਹਾਂ ਨੂੰ ਵੇਖ ਕੇ ਮਨ ਹਰਿਆ ਜਾਂਦਾ ਹੈ, ਤੇ ਮੀਨ ਕੇ ਦਰਨ, ਮੀਨ ਕਹਿੰਦੇ ਮੱਛੀ ਨੂੰ, ਮੱਛੀ ਦਾ ਵੀ ਸੁਭਾਅ ਦਲ ਕੇ ਰੱਖ ਦੇਣ, ਭਾਵ ਮੱਛੀ ਬੜੀ ਚੰਚਲ ਹੁੰਦੀ ਹੈ ਨਾ, ਕਹਿੰਦੇ ਉਹਦੇ ਨਾਲੋਂ ਵੀ ਜ਼ਿਆਦਾ ਚੰਚਲ ਹਨ।
ਜਿਨ੍ਹਾਂ ਚਾਹਨ ਕੀ ਚਾਹ ਪਾਤਸ਼ਾਹ ਕੇ ਪੂਤ ਕੇ।
ਇਹੋ ਜਿਹੇ ਸੋਹਣੇ ਘੋੜੇ ਜਿਨ੍ਹਾਂ ਨੂੰ ਪਾਤਸ਼ਾਹਾਂ ਦੇ ਪੁੱਤਰ ਰਾਜਕੁਮਾਰ ਚਾਹੁੰਦੇ ਨੇ, ਰਾਜਕੁਮਾਰਾਂ ਦੇ ਮਨਾਂ ਚ ਚਾਹਨਾ ਹੁੰਦੀ ਹੈ ਕਿ ਇਹੋ ਜਿਹੇ ਘੋੜੇ ਸਾਡੇ ਕੋਲ ਹੋਣ।
ਬਖਸ਼ੇ ਤਿਹਾਰੇ ਗੁਰੂ ਗੋਬਿੰਦ ਜੀ ਐਸੇ ਬਿਰਥ ਹੈ।
ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹੋ ਜਿਹੇ ਘੋੜੇ ਤੁਸੀਂ ਸਾਨੂੰ ਬਖਸ਼ੇ ਨੇ, ਇਹੋ ਜਿਹੇ ਘੋੜੇ ਮਹਾਰਾਜ ਜੀ ਤੁਸੀਂ ਸਾਨੂੰ ਬਖਸ਼ੇ ਨੇ, ਜਿਨ੍ਹਾਂ ਨੂੰ ਬਖਸ਼ੇ ਨੇ ਉਹ ਫਿਰ ਬੇਰਥ ਨਹੀਂ ਗਏ, ਵਿਅਰਥ ਨਹੀਂ ਗਏ।
ਆਏ ਪਾਏ ਗਏ ਪੁਰਹੂਤ ਕੇ।
ਕਹਿੰਦੇ ਵੀ ਇਹੋ ਜਿਹੇ ਘੋੜੇ ਜਿਨ੍ਹਾਂ ਨੂੰ ਤੁਸੀਂ ਬਖਸ਼ੇ ਨੇ ਨਾ, ਸਾਡੇ ਵਰਗੇ ਕਵੀਆਂ ਨੂੰ, ਇੰਦਰ ਵਰਗਿਆਂ ਨੂੰ ਵੀ ਨਹੀਂ ਪ੍ਰਾਪਤ ਹੋਏ ਸਵਰਗਪੁਰੀ ਵਿੱਚ। ਇੰਦਰ ਨੂੰ ਨਹੀਂ ਉਹ ਮਿਲੇ, ਪ੍ਰਹੂਤ ਕਹਿੰਦੇ ਨੇ ਇੰਦਰ ਨੂੰ, ਇੰਦਰ ਵਰਗਿਆਂ ਨੂੰ ਉਹ ਘੋੜੇ ਨਹੀਂ ਪ੍ਰਾਪਤ ਹੋਏ ਮਹਾਰਾਜ, ਜਿਹੜੇ ਘੋੜੇ ਤੁਸੀਂ ਕਿਰਪਾ ਕਰਕੇ ਸਾਨੂੰ ਬਖਸ਼ੇ ਹਨ।
ਭਾਰਤ ਸਮਾਨ ਮਾਂ ਭਾਰਤ ਮਚਾਇਓ ਤਾਂ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੰਗ ਬਾਰੇ ਵਰਣਨ ਕਰਨ ਲੱਗੇ ਨੇ, ਕਿ ਕਲਗੀਧਰ ਪਾਤਸ਼ਾਹ ਜਦੋਂ ਜੰਗ ਕਰਦੇ ਨੇ ਤੇ ਕਿਸ ਤਰ੍ਹਾਂ ਦਾ ਜੰਗ ਹੁੰਦਾ, ਉਸ ਵੇਲੇ ਫਿਰ ਕਿਹੋ ਜਿਹਾ ਮਾਹੌਲ ਹੁੰਦਾ ਜੰਗ ਦੇ ਵਿੱਚ, दान दा वर्णन किया पहला कि सतगुरु किड्डे वड्डे दानी ने हुण सतगुरु जी किड्डे वड्डे सूरमे ने वो वर्णन हो रहा कथा आप जी अगलिया प्रसंगा च सरवण करोगे समय दे लिहाज नाल समाप्ति है।